ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਤਸੰਗ ਜੀਓ, ਬੈਰਾੜੀ ਰਾਗ ਨੂੰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਹੀ ਰਾਗ ਮੰਨਦੇ ਨੇ। ਇਹਦੇ ਚ ਕੁੱਲ ਟੋਟਲ ਸਾਰੇ ਰਾਗ ਦੇ ਚ ਸੱਤ ਹੀ ਸ਼ਬਦ ਨੇ। ਇੰਜ ਕਹਿ ਲਓ, ਇਸ ਰਾਗ ਦੇ ਚ ਬਹੁਤ ਥੋੜੀ ਬਾਣੀ। ਇਹਨਾਂ ਸੱਤ ਸ਼ਬਦਾਂ ਦੇ ਚੋਂ ਛੇ ਸ਼ਬਦ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਨੇ, ਇੱਕ ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ। ਕੁੱਲ ਟੋਟਲ ਰਾਗ ਸੱਤ ਸ਼ਬਦਾਂ ਦੇ। ਅੱਜ ਦਾ ਇਹ ਜੋ ਮਹਾਨ ਵਾਕ ਹੈ, ਇਹਦੇ ਚ ਪ੍ਰੇਰਣਾ ਕਰ ਰਹੇ ਨੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਹੇ ਮਨ, ਜੋ ਇਸ ਰਸਨਾ ਨਾਲ ਕਥਨ ਨਹੀਂ ਹੋ ਸਕਦਾ ਅਖਤ ਹੈ, ਉਹਨੂੰ ਸੁਣ। ਜਦ ਜ਼ਬਾਨ ਨਾਲ ਬਿਆਨ ਹੀ ਨਹੀਂ ਹੋ ਸਕਦਾ, ਸੁਣ ਮਨ ਅਖਤ, ਜੋ ਇਸ ਰਸਨਾ ਨਾਲ ਕਥਨ ਨਹੀਂ ਹੋ ਸਕਦਾ ਉਹਨੂੰ ਸੁਣ। ਇਨ੍ਹਾਂ ਇੰਦਰੀਆਂ ਦੇ ਦੁਆਰ ਬਾਹਰ ਦੀ ਤਰਫ ਖੁੱਲਦੇ ਨੇ, ਅੱਖਾਂ ਦੇ ਰਾਹੀਂ ਦ੍ਰਿਸ਼ਟੀ ਬਾਹਰ ਜਾਂਦੀ ਹੈ, ਔਰ ਇਹ ਸਾਰੇ ਦੇ ਸਾਰੇ ਦੁਆਰ ਬਾਹਰ ਦੀ ਤਰਫ ਖੁੱਲਦੇ ਨੇ। ਇਹ ਇੰਦਰੀਆਂ ਜੋ ਕੁਝ ਵੀ ਪ੍ਰਾਪਤ ਕਰਦੀਆਂ ਨੇ ਬਾਹਰੋਂ ਪ੍ਰਾਪਤ ਕਰਦੀਆਂ ਨੇ। ਕੋਈ ਗੀਤ ਸੰਗੀਤ ਜਾਂ ਗੱਲਬਾਤ ਕੰਨ ਸੁਣਦੇ ਨੇ, ਬਾਹਰੋਂ ਸੁਣਦੇ ਨੇ। ਕੋਈ ਰੰਗ ਰੂਪ ਵੇਖਦੀਆਂ ਨੇ ਅੱਖਾਂ, ਬਾਹਰੋਂ ਵੇਖਦੀਆਂ ਨੇ। ਕੋਈ ਗੰਧ ਸੁਗੰਧ ਨਾਸਕਾ ਸੁੰਘਦੀ ਏ, ਬਾਹਰੋਂ ਸੁੰਘਦੀ ਏ। ਕੋਈ ਠੰਡਾ ਗਰਮ ਕੋਮਲ ਸਪਰਸ਼ ਕਰਦਾ ਹੈ, ਇਹ ਖਲੜੀ ਸਕਿਨ ਸਪਰਸ਼ ਕਰਦੀ ਏ, ਹੱਥ ਸਪਰਸ਼ ਕਰਦੇ ਨੇ, ਬਾਹਰ ਨਾ ਹੀ। ਬਾਹਰ ਟੋਲੇ ਸੋ ਭਰਮ ਬੁਲਾਈ, ਉਹ ਭਰਮ ਵਿਚ ਨਹੀਂ ਹੈ ਜੋ ਬਾਹਰ ਇੰਦਰੀਆਂ ਦਾ ਰਸ ਲੱਭਦਾ ਹੈ, ਠੀਕ ਹੈ, ਉਹ ਭਰਮ ਵਿਚ ਨਹੀਂ ਹੈ, ਕਿਉਂਕਿ ਇੰਦਰੀਆਂ ਦਾ ਹੈ ਹੀ ਸਾਰਾ ਰਸ ਬਾਹਰ, ਉਹ ਭਰਮ ਵਿਚ ਨਹੀਂ ਹੈ। ਪਰ ਇਨ੍ਹਾਂ ਹੀ ਇੰਦਰੀਆਂ ਦੇ ਰਾਹੀਂ ਬਾਹਰੋਂ ਕੋਈ ਆਤਮਕ ਰਸ ਲੱਭਣਾ ਚਾਹੇ, ਫਿਰ ਮਹਾਰਾਜ ਕਹਿੰਦੇ ਨੇ ਪ੍ਰਾਂਤੀ ਚ, ਇਹ ਭਰਮ ਵਿਚ, ਇਹ ਭੁਲੇਖੇ ਵਿਚ। ਜਿਤਨਾ ਸੌਖੇ ਤੇ ਸਰਲ ਸ਼ਬਦਾਂ ਵਿਚ ਇਹ ਅੱਜ ਦਾ ਮਹਾਂਵਾਕ ਹੈ, ਜਿਤਨਾ ਸਰਲ ਸ਼ਬਦਾਂ ਵਿਚ ਉਤਨਾ ਹੀ ਕਠਿਨ ਹੈ ਸਮਝਣ ਵਿਚ, ਉਤਨਾ ਹੀ ਕਠਿਨ ਹੈ ਸਮਝਾਉਣ ਵਿਚ। ਇੰਦਰੀਆਂ ਨੂੰ ਜੋ ਕੁਝ ਵੀ ਪ੍ਰਾਪਤ ਹੁੰਦਾ ਹੈ ਬਾਹਰੋਂ ਪ੍ਰਾਪਤ ਹੁੰਦਾ। ਫਿਰ ਗੁਰਬਾਣੀ ਕਹਿੰਦੀ ਏ ਅਗਮ ਅਗੋਚਰ, ਉਹ ਇਨ੍ਹਾਂ ਇੰਦਰੀਆਂ ਦਾ ਰਸ ਨਹੀਂ ਹੈ, ਇੰਦਰੀਆਂ ਉਸ ਤੱਕ ਪਹੁੰਚਦੀਆਂ ਹੀ ਨਹੀਂ, ਨਾ ਕੰਨ ਪਹੁੰਚਦੇ ਨੇ, ਨਾ ਰਸਨਾ ਪਹੁੰਚਦੀ ਏ। ਰਸਨਾ ਨੂੰ ਵੀ ਜਿਹੜਾ ਸਵਾਦ ਚਾਹੀਦਾ ਪਦਾਰਥ ਤੇ ਬਾਹਰੋਂ ਚਾਹੀਦਾ। ਖੱਟਾ ਰਸ ਆਇਆ, ਮਿੱਠਾ ਰਸ ਆਇਆ, ਸਲੂਣਾ ਆਇਆ, ਕਸੈਲਾ ਆਇਆ, ਕਰਕਰਾ ਆਇਆ, ਕੌੜਾ ਆਇਆ, ਕਿਉਂਕਿ ਮਿਰਚਾਂ ਵੀ ਇੱਕ ਰਸ ਨੇ, ਕੁੜੱਤਨ ਵੀ ਇੱਕ ਰਸ ਹੈ, ਨਮਕ ਵੀ ਠੀਕ ਹੋਵੇ, ਸਾਰੇ ਮਸਾਲੇ ਠੀਕ ਹੋਣ, ਪਰ ਮਿਰਚਾਂ ਨਹੀਂ ਨੇ, ਤੋ ਅਗਲੇ ਕਹਿ ਦਿੰਦੇ ਨੇ ਸਬਜ਼ੀ ਫਿੱਕੀ ਹੈ, ਦਾਲ ਤੇ ਫਿੱਕੀ ਹੈ, ਕਾਰਨ ਮਿਰਚਾਂ ਨਹੀਂ। ਇਹ ਜੋ ਛੇ ਰਸ ਜ਼ਬਾਨ ਮਾਣਦੀ ਏ, ਬਾਹਰੋਂ ਮਾਣਦੀ ਏ, ਇੰਦਰੀਆਂ ਦੇ ਸਾਰੇ ਰਸ ਬਾਹਰੋਂ ਨੇ, ਆਤਮਾ ਦਾ ਰਸ ਬਾਹਰੋਂ ਨਹੀਂ ਹੈ, ਇਸ ਵਾਸਤੇ ਉਹ ਇੰਦਰੀਆਂ ਦਾ ਰਸ ਹੈ ਹੀ ਨਹੀਂ। ਮਾਫ ਕਰ ਦੇਣਾ, ਫਿਰ ਜੋ ਅਸੀਂ ਇਹ ਕੰਨਾਂ ਨਾਲ ਸੁਣ ਰਹੇ ਹਾਂ, ਇਹ ਪਰਮਾਤਮਾ ਦੀ ਕਥਾ ਨਹੀਂ ਹੈ, ਇਹ ਜੋ ਕੰਨਾਂ ਨਾਲ ਕੀਰਤਨ ਸੁਣ ਰਹੇ ਆ ਇਹ ਪ੍ਰਭੂ ਦਾ ਕੀਰਤਨ ਨਹੀਂ ਹੈ, ਕਿਉਂਕਿ ਸਾਹਿਬ ਕਹਿੰਦੇ ਨੇ ਸੁਣੋ ਮਨ ਅਕਥ, ਜੋ ਕਥਨ ਨਹੀਂ ਹੋ ਸਕਦਾ ਉਹਨੂੰ ਸੁਣ। ਜਿਸ ਨੂੰ ਇਹ ਰਸਨਾ ਗਾਇਨ ਨਹੀਂ ਕਰ ਸਕਦੀ ਉਹਨੂੰ ਸੁਣ, ਜਿਹਦੀ ਵਿਆਖਿਆ ਇਹ ਰਸਨਾ ਨਹੀਂ ਕਰ ਸਕਦੀ ਉਹਨੂੰ ਸੁਣ। ਉਹ ਰਸਨਾ ਦੇ ਕਥਨ ਕਰਨ ਦਾ ਵਿਸ਼ਾ ਹੀ ਨਹੀਂ। ਕੀਰਤਨ ਕਰੋਗੇ ਜ਼ਬਾਨ ਚਾਹੀਦੀ ਹੈ, ਗੁੰਗਾ ਮਨੁੱਖ ਤੇ ਕੀਰਤਨ ਨਹੀਂ ਨਾ ਕਰ ਸਕਦਾ। ਕਥਾ ਕਰਨੀ ਹੈ ਰਸਨਾ ਚਾਹੀਦੀ ਹੈ, ਪਾਠ ਕਰਨਾ ਹੈ ਰਸਨਾ ਚਾਹੀਦੀ ਹੈ, ਤੇ ਕੰਨ ਜੋ ਕੁਝ ਵੀ ਸੁਣਨਗੇ ਉਹ ਕਿਸੇ ਦੀ ਰਸਨਾ ਦਾ ਜਾਂ ਆਪਣੀ ਰਸਨਾ ਦਾ ਬੋਲਿਆ ਹੋਇਆ ਸੁਣਨਗੇ, ਹੋਰ ਕਿੱਥੋਂ ਸੁਣਨਗੇ। ਪਰ ਸੁਣ ਮਨ ਅਕਥ, ਜਿਹਨੂੰ ਇਹ ਜ਼ਬਾਨ ਕਥਨ ਕਰ ਹੀ ਨਹੀਂ ਸਕਦੀ ਉਹਨੂੰ ਸੁਣ। ਮੈਂ ਫਿਰ ਅਰਜ਼ ਕਰਾਂ, ਇਸ ਪੰਕਤੀ ਨੂੰ ਇਤਨਾ ਸੌਖਾ ਸੁਣੋ ਜਿਹਨੂੰ ਜ਼ਬਾਨ ਬਿਆਨ ਹੀ ਨਹੀਂ ਕਰ ਸਕਦੀ। ਇਕਦਮ ਮਨ ਦੇ ਖਿਆਲ ਆਇਆ ਜਿਹਨੂੰ ਜ਼ਬਾਨ ਬਿਆਨ ਹੀ ਨਹੀਂ ਕਰ ਸਕਦੀ। ਅੱਜ ਤੱਕ ਤੇ ਜੋ ਕੁਝ ਅਸੀਂ ਸੁਣਦੇ ਹਾਂ ਕੋਈ ਜੋ ਰਸਨਾ ਬਿਆਨ ਕਰਦੀ ਹੈ, ਕੀਰਤਨ ਕਰਦੀ ਹੈ ਰਸਨਾ, ਕਥਾ ਕਰਦੀ ਹੈ ਰਸਨਾ, ਪਾਠ ਕਰਦਾ ਇਹ ਰਸਨਾ। ਹੁਣ ਜ਼ਬਾਨ ਪਾਠ ਕਰ ਰਹੀ ਹੈ ਸੁਣੀਏ, ਭਾਵੇਂ ਕੋਈ ਪਾਠ ਕਰ ਰਿਹਾ ਸੁਣਿਆ, ਪਰ ਕਰਦਾ ਤੇ ਰਸਨਾ ਨਾਲ ਪਿਆ। ਪਰ ਮਹਾਰਾਜ ਕਹਿੰਦੇ ਨਹੀਂ, ਉਹਨੂੰ ਸੁਣ ਜਿਹਨੂੰ ਜ਼ਬਾਨ ਬਿਆਨ ਕਰ ਹੀ ਨਹੀਂ ਸਕਦੀ, ਇਹ ਰਸਨਾ ਕੀਰਤਨ ਨਹੀਂ ਕਰ ਸਕਦੀ। ਸਿਰਫ ਇਤਨਾ ਹੀ ਨਹੀਂ, ਇਹ ਕੰਨ ਸੁਣ ਵੀ ਨਹੀਂ ਸਕਦੇ, ਸਿਰਫ ਇਤਨਾ ਹੀ ਨਹੀਂ ਇਹ ਅੱਖਾਂ ਵੇਖ ਵੀ ਨਹੀਂ ਸਕਦੇ, ਔਰ ਸਿਰਫ ਇਤਨਾ ਹੀ ਨਹੀਂ ਇਹ ਨਾਸਕਾ ਸੂੰਘ ਵੀ ਨਹੀਂ ਸਕਦੀ, ਇਹ ਹੱਥ ਪਕੜ ਵੀ ਨਹੀਂ ਸਕਦਾ, ਸਪਰਸ਼ ਵੀ ਨਹੀਂ ਕਰ ਸਕਦੇ। ਸਾਫ਼ ਕਹਿ ਦਿੱਤਾ ਹੈ, ਅੱਖੀ ਬਾਜੋਂ ਵੇਖਣਾ, ਉਹ ਵੇਖ ਜੋ ਇਹਨਾਂ ਅੱਖਾਂ ਤੋਂ ਬਿਨਾਂ ਵੇਖਿਆ ਜਾਂਦਾ ਹੈ। ਬਿਨ ਕੰਨਾਂ ਸੁਣਨਾ, ਉਸ ਨੂੰ ਸੁਣ ਜੋ ਇਹਨਾਂ ਕੰਨਾਂ ਤੋਂ ਬਿਨਾਂ ਸੁਣਿਆ ਜਾਂਦਾ ਹੈ। ਪੈਰਾਂ ਬਾਜੋਂ ਚੱਲਣਾ, ਬਿਨ ਹੱਥਾਂ ਕਰਨਾ, ਇਨ੍ਹਾਂ ਹੱਥਾਂ ਤੋਂ ਬਿਨਾਂ ਜੋ ਸੇਵਾ ਕਰੀਦੀ ਹੈ ਉਹ ਕਰ, ਇਨ੍ਹਾਂ ਪੈਰਾਂ ਤੋਂ ਬਿਨਾਂ ਜਿਹੜਾ ਉਸਦੇ ਦਰ ਤੇ ਚੱਲ ਕੇ ਜਾਈਦਾ ਉਸ ਨਾਲ ਚੱਲ। ਜੀਵੇ ਬਾਜੋਂ ਬੋਲਣਾ, ਇਉਂ ਜੀਵਤ ਮਰਨਾ, ਇਸ ਜ਼ਬਾਨ ਤੋਂ ਬਿਨਾਂ ਬੋਲ, ਇਸ ਰਸਨਾ ਤੋਂ ਬਿਨਾਂ ਬੋਲ। ਇਹ ਤੇ ਇੱਕ ਪਹੇਲੀ ਹੋ ਗਈ, ਪਹੇਲੀ ਹੋ ਗਈ। ਵਿਗਿਆਨ ਸਾਰੇ ਦਾ ਸਾਰਾ, ਸਾਇੰਸ ਸਾਰੀ ਦੀ ਸਾਰੀ ਇਹਨਾਂ ਅੱਖਾਂ ਤੇ ਖੜੀ ਹੈ। ਔਰ ਮੈਂ ਅਕਸਰ ਬਿਆਨ ਕਰਦਾ ਹੁੰਦਾ, ਅੰਧਾ ਮਨੁੱਖ ਸਾਇੰਟਿਸਟ ਨਹੀਂ ਹੋ ਸਕਦਾ, ਅੰਧਾ ਮਨੁੱਖ ਵਿਗਿਆਨਕ ਹੋ ਹੀ ਨਹੀਂ ਸਕਦਾ। ਜੋ ਪਦਾਰਥ ਨੂੰ ਵੇਖ ਹੀ ਨਹੀਂ ਸਕਦਾ, ਖੋਜ ਕੀ ਕਰੇਗਾ। ਤੋ ਇੱਕ ਗੱਲ ਸਪਸ਼ਟ ਹੋ ਗਈ, ਵਿਗਿਆਨ ਸਾਰਾ ਬਾਹਰ ਦਾ ਹੈ, ਔਰ ਇਹੀ ਕਾਰਨ ਹੈ ਵਿਗਿਆਨ ਗਿਆਨ ਤੱਕ ਨਹੀਂ ਪਹੁੰਚ ਸਕਿਆ, ਆਤਮਾ ਤੱਕ ਨਹੀਂ ਪਹੁੰਚ ਸਕਿਆ, ਕੋਈ ਸਾਇੰਟਿਸਟ ਨਹੀਂ ਪਹੁੰਚ ਸਕਿਆ। ਔਰ ਸਾਇੰਸ ਇੱਕ ਹੋਰ ਗਿਆਨ ਨਾਲ ਵੀ ਸੁਣ ਲੈਣਾ, ਵਿਗਿਆਨ ਸੀੜੀ ਦਰ ਸੀੜੀ ਉੱਚਾ ਹੁੰਦਾ ਹੈ। ਅਗਰ ਆਈਨਸਟਾਈਨ ਨੂੰ ਕੱਢ ਦੇਈਏ, ਇਹ ਪਹਿਲੀ ਸੀੜੀ ਕੱਢ ਦੇਈਏ, ਤਾਂ ਸਾਰੀ ਸੀੜੀ ਗਿਰ ਜਾਏਗੀ। ਵਿਗਿਆਨ ਸੀੜੀ ਦਰ ਸੀੜੀ ਚੱਲਦਾ ਹੈ। ਆਈਨਸਟਾਈਨ ਦੀ ਖੋਜ ਨੂੰ ਆਧਾਰ ਬਣਾ ਕੇ ਫਿਰ ਹੋਰ ਅੱਗੇ ਖੋਜ, ਉਹਨਾਂ ਨੂੰ ਆਧਾਰ ਬਣਾ ਕੇ ਫਿਰ ਹੋਰ ਅੱਗੇ ਖੋਜ, ਜਿਵੇਂ ਸਟੈਪ ਦਰ ਸਟੈਪ ਮਨੁੱਖ ਚੜ੍ਹਦਾ ਹੈ। ਪਿਛਲੀ ਸੀੜੀਆਂ ਦੀ ਲੋੜ ਪੈ ਜਾਂਦੀ ਹੈ ਅੱਗੇ ਵਧਣ ਵਾਸਤੇ, ਅੱਗੇ ਵਧਣ ਵਾਸਤੇ। ਇਹ ਸੀੜੀ ਦਰ ਸੀੜੀ ਉੱਚਾ ਹੁੰਦਾ ਹੈ। ਗਿਆਨ ਇਸ ਤਰ੍ਹਾਂ ਨਹੀਂ ਹੈ, ਜਿਹਨੂੰ ਪ੍ਰਾਪਤ ਹੋ ਜਾਂਦਾ ਹੋ ਜਾਂਦਾ, ਹੁਣ ਉਹਨੂੰ ਕੋਈ ਸੀੜੀ ਨਹੀਂ ਬਣਾ ਸਕਦਾ। ਉਹਦੇ ਆਸਰੇ ਤੇ ਮਨੁੱਖ ਆਖੇ ਹੁਣ ਮੈਂ ਇਹਦੇ ਨਾਲ ਇੱਕ ਹੋਰ ਸੀੜੀ ਜੋੜ ਲਵਾਂ, ਇਹ ਤੇ ਤਾਂ ਹੋ ਸਕਦਾ ਜੇ ਗਿਆਨ ਅਧੂਰਾ ਹੋਵੇ, ਪਹੁੰਚ ਅਧੂਰੀ ਹੋਵੇ। ਗਿਆਨ ਆਪਣੇ ਆਪ ਵਿਚ ਪੂਰਨ ਹੈ, ਵਿਗਿਆਨ ਪੂਰਨ ਨਹੀਂ ਹੈ। ਇਸ ਵਾਸਤੇ ਵਿਗਿਆਨ ਵਧਦਾ ਜਾ ਰਿਹਾ, ਵਧਦਾ ਜਾ ਰਿਹਾ। ਗਿਆਨ ਜਦ ਵੀ ਮਿਲਦਾ ਹੈ ਪੂਰਨ ਹੈ, ਨਾ ਵਧਦਾ ਨਾ ਘਟਦਾ, ਉਹਦੇ ਚ ਵਧਣਾ ਘਟਣਾ ਨਹੀਂ ਹੈ, ਉਹਦੇ ਪੂਰਨ ਪ੍ਰਾਪਤ ਹੁੰਦਾ। ਦਿਮਾਗ ਦੀਆਂ ਨਸਾਂ ਢਿੱਲੀਆਂ ਹੋ ਜਾਣਗੀਆਂ ਇਸ ਗਹਿਰਾਈ ਨੂੰ ਸਮਝਣ ਲੱਗਿਆਂ, ਕਿਉਂ ਇੰਦਰੀਆਂ ਦਾ ਵਿਸ਼ਾ ਹੀ ਨਹੀਂ ਹੈ। ਸੁਣ ਮਨ ਅਕਥ ਕਥਾ ਹਰ ਗਿਆਨ। ਅਗਰ ਸੀੜੀ ਬਣਾਇਆ ਜਾ ਸਕਦਾ ਤਾਂ ਕਬੀਰ ਦੇ ਕੋਲ ਜਿਹੜਾ ਗਿਆਨ ਹੈ ਕਾਫੀ ਸੀ, ਬਸ ਹੋਰ ਦੀ ਲੋੜ ਨਹੀਂ। ਗਿਆਨ ਤੇ ਕਬੀਰ ਦਾ ਮੌਜੂਦ ਹੈ, ਪਰ ਪੂਰੀ ਦੀ ਪੂਰੀ ਅਗਿਆਨਤਾ ਮੌਜੂਦ ਹੈ। ਗਿਆਨ ਤੇ ਸਾਰੇ ਅਵਤਾਰਾਂ ਦਾ ਉਹਨਾਂ ਬੋਲਾਂ ਵਿਚ ਮੌਜੂਦ ਹੈ, ਪਰ ਪੂਰੀ ਦੀ ਪੂਰੀ ਅਗਿਆਨਤਾ ਮੌਜੂਦ ਹੈ। ਬੜੇ ਧਿਆਨ ਨਾਲ ਸੁਣਨਾ। ਚਲੋ ਜੋ ਕਬੀਰ ਨੂੰ ਨਹੀਂ ਸੁਣਦੇ, ਫਰੀਦ ਨੂੰ ਨਹੀਂ ਸੁਣਦੇ, ਅਵਤਾਰਾਂ ਨੂੰ ਨਹੀਂ ਸੁਣਦੇ, ਗੁਰੂ ਪੀਰ ਪੈਗੰਬਰਾਂ ਨੂੰ ਨਹੀਂ ਸੁਣਦੇ, ਅਗਿਆਨੀ ਨੇ। ਹੱਥ ਜੋੜ ਕੇ ਖਿਮਾ ਮੰਗ ਰਿਹਾ, ਜਿਹੜੇ ਸੁਣਦੇ ਨੇ ਉਹ ਕਿਹੜੇ ਗਿਆਨੀ ਹੋ ਗਏ, ਉਹ ਕਿਹੜੇ ਬ੍ਰਹਮ ਗਿਆਨੀ ਹੋ ਗਏ। ਇੱਕ ਗੱਲ ਸਪਸ਼ਟ ਹੋ ਗਈ, ਬ੍ਰਹਮ ਗਿਆਨੀ ਮਨੁੱਖ ਉਸ ਦਿਨ ਹੋਵੇਗਾ ਜਿਸ ਦਿਨ ਅਕਥ ਨੂੰ ਸੁਣੇਗਾ, ਜਿਹਨੂੰ ਜ਼ਬਾਨ ਕਥਨ ਨਹੀਂ ਕਰ ਸਕਦੀ ਉਹਨੂੰ ਸੁਣੇਗਾ। ਅੱਖੀ ਬਾਜੋਂ ਵੇਖਣਾ, ਜਿਹਨੂੰ ਵੀ ਅੱਖਾਂ ਨਹੀਂ ਵੇਖ ਸਕਦੀਆਂ ਪਰ ਉਹ ਵੇਖ ਰਿਹਾ। ਬਿਨ ਕੰਨਾਂ ਸੁਣਨਾ, ਜਿਹਨੂੰ ਇਹ ਕੰਨ ਨਹੀਂ ਸੁਣ ਸਕਦੇ। ਅਨਾਹਦ ਨਾਦ ਬ੍ਰਹਿਮੰਡ ਦੇ ਚ ਵੱਜ ਰਿਹਾ, ਵਿਆਪਕ ਹੈ, ਪਰ ਸਾਡੇ ਚੁੰਕੇ ਵਿਆਪਕ ਹੈ ਤਾਂ ਅਸੀਂ ਉਸ ਅਨਾਹਦ ਨਾਦ ਦੇ ਵਿੱਚ ਹਾਂ, ਸਾਡੇ ਵਿੱਚ ਵੱਜ ਰਿਹਾ। ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾ, ਤੇ ਘਟ ਘਟ ਦੇ ਚ ਵੱਜ ਰਿਹਾ ਤੇ ਕੰਨ ਤੇ ਨਹੀਂ ਸੁਣਦੇ, ਨਹੀਂ ਸੁਣਦੇ। ਕੋਈ ਸਮਰੱਥਾ ਨਹੀਂ ਇਹਨਾਂ ਕੋਲ। ਅੱਖੀ ਬਾਜੋਂ ਵੇਖਣਾ, ਬਿਨ ਕੰਨਾਂ ਸੁਣਨਾ, ਪੈਰਾਂ ਬਾਜੋਂ ਚੱਲਣਾ, ਬਿਨ ਹੱਥਾਂ ਕਰਨਾ, ਜੀਬੇ ਬਾਜੋਂ ਬੋਲਣਾ, ਇਉਂ ਜੀਵਤ ਲੱਗਣਾ। ਸਾਫ਼ ਕਹਿ ਦਿੱਤਾ ਹੈ, ਉਹ ਵੇਖ ਜੋ ਇਹਨਾਂ ਅੱਖਾਂ ਨੂੰ ਤੋਂ ਬਿਨਾਂ ਵੀ ਵੇਖਿਆ ਜਾ ਸਕਦਾ, ਅੱਖਾਂ ਮੀਟ ਕੇ ਵੀ ਵੇਖਿਆ ਜਾ ਸਕਦਾ, ਅੱਖਾਂ ਹੈਨ ਨਹੀਂ ਤਾਂ ਵੀ ਵੇਖਿਆ ਜਾ ਸਕਦਾ। ਸੂਰਦਾਸ ਨੇ ਵੇਖ ਲਿਆ, ਅੱਖਾਂ ਤੇ ਨਹੀਂ ਸਨ ਉਹਦੇ। ਸੰਸਾਰ ਨੂੰ ਵੇਖਣਾ ਹੈ, ਇਹ ਅੱਖਾਂ ਖੋਲਣੀਆਂ ਪੈਣਗੀਆਂ। ਨਿਰੰਕਾਰ ਨੂੰ ਵੇਖਣਾ ਹੈ, ਇਹ ਅੱਖਾਂ ਮੀਟਣੀਆਂ ਪੈਣਗੀਆਂ। ਇਹ ਵੀ ਮੈਲਸ ਕਰਦੇ, ਬੰਦ ਕਰਨੀਆਂ ਪੈਣਗੀਆਂ। ਤਾਂ ਹੀ ਤੇ ਕਹਿੰਦੇ ਨੇ ਮੁਰਦੇ ਵਾਂਗ ਮੁਰੀਦ ਹੋਏ, ਭਾਈ ਗੁਰਦਾਸ ਕਹਿੰਦੇ ਨੇ ਸਿੱਖ ਬਣ ਜਾ ਮੁਰੀਦ ਬਣ ਜਾ ਮੁਰਦੇ ਦੀ ਤਰ੍ਹਾਂ, ਮੁਰਦੇ ਦੀ ਤਰ੍ਹਾਂ। ਤੇ ਮੁਰਦੇ ਦੀ ਅੱਖਾਂ ਬੰਦ ਹੋ ਜਾਂਦੀਆਂ, ਅੱਖਾਂ ਤੇ ਮੁਰਦੇ ਦੀਆਂ ਬੰਦ ਹੋ ਗਈਆਂ, ਪਰ ਅੰਦਰ ਵੇਖ ਸਕੇ ਉਹ ਚੇਤਨਾ ਨਹੀਂ ਰਹੀ। ਵੇਖਣਾ ਹੈ ਬਾਹਰ ਸੰਸਾਰ, ਅੱਖਾਂ ਖੋਲ ਕੇ ਵੇਖਣਾ ਪਏਗਾ। ਵੇਖਣਾ ਹੈ ਨਿਰੰਕਾਰ, ہن انہاں اکھاں نو بند کر، سننا ہے سنسار نو کان کھول کے سن، اگر روئی پا رکھیے تے کھول کے سن، تے جے سننا ہے نرنکار نو جو ہر وقت بول رہا ہے، اے نہیں چلو امرت ویلے بولدا ہوئے تے سن لئیے، سندیا سمے بولدا ہوئے تے سن لئیے، ٹھاکر ہمرا سد بولن تک ہر وقت بول رہا ہے، پنکتی گرو گرنتھ صاحب، ٹھاکر ہمرا سد بولن تا سدا بولدا پیا، اے نہیں امرت ویلے بولدا تے سن لئیے، رات نو بولدا تے سن لئیے، چلو شام نو بولدا تے سن لئیے، تو سنن دی توفیق کرو، ہر وقت بول رہے، تو ویکھن دی توفیق پیدا کرو، حاضر ناظر ہے، تو ہتھاں نال پکڑن دی سپرش کرن دی توفیق پیدا کر، جو ہر وقت موجود ہے، پر بن ہتھاں کرنا ہے، انہاں ہتھاں نال نہیں، پیراں باجوں چلنا، یہ پیر تے سانوں کئی دفعہ کئی گردواریاں چلے گئے، مندراں چلے گئے، مسجداں چلے گئے نے، اجے بھی من نہ خدا تک پہنچیا، نہ گرو تک پہنچیا، نہ پربھو تک پہنچے، اج دا یہ شبد نہیں آنا، نہ آندا نا حکم نام آئے، میں پھر اتنی گل نہیں کرنی سی، اس نو کردا بھی نہیں آندا میں، کارن کچھے سروتے، کچھ ہور دا ہور سمجھ سکتے نا، کچھے سروتے، پر دھن گرو رام داس جی مہاراج دا حکم آیا تے میں سمجھنا گرو رام داس جی نے کہ اکھے آخنا ہے، من سن کسنو اکتھ کتھا، جنو یہ زبان کتھن نہیں کر سکتی، انو سن جنو یہ کن بھی نہیں سن سکتے، حیرانگی اج تک جتنا سنے ہیں انہاں کناں نال تے سنے ہیں، اج تک جتنا پاٹ پوجا کیتی ہے، کتھا کیرتن کیتا ہے، ایسے زبان نال کیتا ہے، ایمانداری نال دسنا ہونا، سن کے کچھ کھیڈ بنی ہے، بول بول کے کچھ کھیڈ بنی ہے، ایمانداری نال اپنا فیصلہ کرنا، تو خود با منصف شد، اج تک اسی اوہی کچھ اپنے آپ نو سمجھ دیا جو دوجے ساڈے تے لیبل لا دے دے نے، دیکھو جی کارخانے چ وستواں بندیاں نے، پر انہاں دے تے جڑا لیبل لگدا ہے او تے کارخانے دار ہی لاندا ہے نا، ساڈی ہوند تے بھی لیبل دوجے لاندے نے، اے تے بڑا ست سنگی ہے، اگلے نے لیبل لا دتا، اے تے بڑا پریمی ہے، اگلے نے لیبل لا دتا، اے تے بڑا گیانی ہے، اگلے نے لیبل لا دیتا، اسی سمجھ لینے اسی یہی کچھ ہاں، اگلے نے لیبل جو لایا، یہ بڑا پریمی ہے، بڑا پریمی ہے، ہوں یہ فیصلہ بھی اگلے دا لایا ہوا لیبل ہے، سادی کہنے نہیں، تو خود با منصف شد، اپنا فیصلہ آپ کر، اپنے تے لیبل آپ لا، تو کی ہے تو برہم گیانی ہے، تو برہم درشٹ رکھدا ہے، اگر برہم درشٹ نہیں رکھدا تے برہم گیان بھی نہیں رکھدا تے پانچ دس بھی تی چالی سال تو سن بھی رہے ہیں، آ بھی رہے ہیں، تے جی کھیڈ اجے تک نہیں بنی تو پھر کدوں بنے گی، کدھر ایسا تے نہیں جو میں سمجھدا رہا وہ نہیں ہے، وہ جو ہے وہ میری سمجھ تو پرے، میں نہیں سمجھدا پیا، جو میں سمجھدا رہا وہ نہیں ہے، اور جو ہے وہ میری سمجھ دے چ نہیں ہے، ਇਹ ਪੰਕਤੀ ਧਰਮ ਦਾ ਤੱਤਵ ਗਿਆਨ ਹੈ। ਸੁਣੋ ਮਨ ਅਕਥ ਕਥਾ ਹਰ ਗਿਆਨ। ਉਹ ਜੋ ਹਰੀ ਦਾ ਨਾਮ ਹੈ, ਜੋ ਅਕਥ ਹੈ, ਸੁਣ ਉਹਦੀ ਕਥਾ ਸੁਣ। ਤੇ ਮੈਂ ਫਿਰ ਅਰਜ਼ ਕਰਾਂ, ਦੁਹਰਾਵਾਂ, ਜਦ ਕਥਨ ਹੀ ਨਹੀਂ ਹੋ ਸਕਦਾ, ਜ਼ਬਾਨ ਕਹੀ ਨਹੀਂ ਸਕਦੀ, ਫਿਰ ਕਿਵੇਂ ਸੁਣੀ ਹੈ, ਫਿਰ ਕਿਵੇਂ ਸੁਣੀ ਹੈ। ਜ਼ਬਾਨ ਨੂੰ ਛੱਡ, ਠਾਕਰ ਹਮਰਾ ਸਦ ਬੋਲਨਤਾ, ਸਦਾ ਬੋਲਦਾ ਪਿਆ, ਉਹਨੂੰ ਸੁਣ। ਅਨਾਹਦ ਨੂੰ ਸੁਣ, ਉਹ ਅਕਥ ਹੈ, ਤੇਰੀ ਜ਼ਬਾਨ ਨਹੀਂ ਬਿਆਨ ਕਰ ਸਕੇਗੀ, ਉਹਨੂੰ ਸੁਣ। ਤੋ ਫਿਰ ਕਿਸ ਤਰ੍ਹਾਂ ਸੁਣੀਏ? ਇੰਦਰੀਆਂ ਦੇ ਦੁਆਰ ਤੇ ਬਾਹਰ ਦੀ ਤਰਫ ਖੁੱਲਦੇ ਨੇ, ਇਹ ਪੁੱਲ ਹੁੰਦੇ ਨੇ, ਪੁਸ਼ ਨਹੀਂ ਆਉਂਦੇ, ਇਹ ਅੰਦਰ ਦੀ ਤਰਫ ਨਹੀਂ ਖੁੱਲਦੇ। ਜੇ ਅੰਦਰ ਦੀ ਤਰਫ ਖੋਲਣਾ ਵੀ ਚਾਹੀਏ, ਬੰਦ ਰਹਿ, ਇਹ ਤੇ ਬਾਹਰ ਦੀ ਤਰਫ ਖੁੱਲਦਾ, ਇਹ ਅੰਦਰ ਦੀ ਤਰਫ ਨਹੀਂ ਖੁੱਲਦੇ। ਇਸ ਵਾਸਤੇ ਕਹਿੰਦੇ ਨੇ ਇਹ ਇੰਦਰੀਆਂ ਨਹੀਂ ਪਹੁੰਚ ਸਕਦੀਆਂ, ਇਹਨਾਂ ਇੰਦਰੀਆਂ ਦੀ ਖੇਡ ਹੀ ਨਹੀਂ ਹੈ। ਨਾ ਉਹ ਜ਼ਬਾਨ ਦਾ ਰਸ ਹੈ, ਨਾ ਉਹ ਕੰਨਾਂ ਦਾ ਰਸ ਹੈ, ਨਾ ਉਹ ਅੱਖਾਂ ਦਾ ਰਸ ਹੈ, ਨਾ ਉਹ ਖਲੜੀ ਦਾ ਰਸ ਹੈ, ਨਾ ਉਹ ਨਾਸਕਾ ਦਾ ਰਸ ਹੈ, ਉਹ ਨਹੀਂ ਹੈ। ਇਹ ਸਾਰੇ ਰਸ ਫਿੱਕੇ ਨੇ, ਵਿਖੇ ਬਨ ਫੀਕਾ ਤਿਆਗਰੀ ਸਖੀ ਹੈ, ਨਾਮ ਮਹਾਰਸ ਪੀਓ। ਇਹਦੇ ਸਭ ਫਿੱਕੇ ਨੇ। ਫਿੱਕੇ ਕਿਉਂ ਨੇ? ਇੱਕ ਭੋਜਨ, ਇੱਕ ਸਾਗ ਸਬਜ਼ੀ ਦਾ ਅੱਜ ਸਵਾਦ ਆਇਆ ਸਵੇਰੇ, ਫਿਰ ਫੈਸਲਾ ਕੀਤਾ ਨਹੀਂ ਸ਼ਾਮੀ ਵੀ ਆਈ ਖਾਣ, ਫਿਰ ਸ਼ਾਮੀ ਫਿਰ ਫੈਸਲਾ ਕੀਤਾ ਕੱਲ ਸਵੇਰੇ ਵੀ ਆਈ ਖਾਣ, ਫਿਰ ਕੱਲ ਸਵੇਰੇ ਇਹੀ ਫੈਸਲਾ ਕੀਤਾ ਸ਼ਾਮੀ। ਚਾਰ ਦਿਨ ਖਾਧਾ ਤੇ ਜੁਣ ਪੰਜਵੇਂ ਦਿਨ ਅੱਗੋਂ ਰੱਖ ਲਿਆ, ਉਹ ਰਸ ਨਹੀਂ ਖਤਮ। ਕੋਈ ਵੀ ਰਸ ਇੰਦਰੀਆਂ ਦਾ, ਉਹਨੂੰ ਰੋਜ਼ ਰੋਜ਼ ਰਿਪੀਟ ਕਰੋ, ਫਿੱਕਾ ਹੋ ਜਾਂਦਾ। ਸਿਰਫ ਭੋਜਨ ਦੀ ਗੱਲ ਨਹੀਂ, ਬਾਕੀ ਵੀ। ਇੱਕ ਸੰਗੀਤ ਦੀ ਧੁਨ ਸੁਣੀ ਹੈ, ਬੜਾ ਰਸ ਆਇਆ, ਫਿਰ ਕਹੀਏ ਫਿਰ ਸੁਣਾ, ਥੋੜਾ ਰਸ ਖੋ ਗਿਆ, ਫਿਰ ਕਹੀਏ ਫਿਰ ਸੁਣਾ, ਅੱਧਾ ਰਸ ਖੋ ਗਿਆ, ਫਿਰ ਚੌਥੀ ਪੰਜਵੀਂ ਦਫਾ ਸੁਣੀਏ, ਛੇਵੀਂ ਸੱਤਵੀਂ ਦਫਾ ਸੁਣੀਏ, ਖੋ ਗਿਆ ਰਸ, ਗੱਲ ਖਤਮ, ਖੋ ਗਿਆ। ਜੋ ਸੁਣਦਿਆਂ ਸੁਣਦਿਆਂ ਬਿਲਕੁਲ ਫਿੱਕਾ ਹੋ ਜਾਏ, ਜੋ ਵੇਖਦਿਆਂ ਵੇਖਦਿਆਂ ਬਿਲਕੁਲ ਫਿੱਕਾ ਹੋ ਜਾਏ, ਜੋ ਖਾਂਦਿਆਂ ਖਾਂਦਿਆਂ ਬਿਲਕੁਲ ਫਿੱਕਾ ਹੋ ਜਾਏ, ਅਗਰ ਬਾਰ ਬਾਰ ਰਿਪੀਟ ਕੀਤਾ ਜਾਏ, ਇਹਨੂੰ ਕਹਿੰਦੇ ਨੇ ਪਦਾਰਥਾਂ ਦਾ ਰਸ। ਜੋ ਰੋਜ਼ ਰੋਜ਼ ਰਿਪੀਟ ਕਰਦਿਆਂ ਵਧਦਾ ਜਾਏ, ਵਧਦਾ ਜਾਏ, ਵਧਦਾ ਜਾਏ, ਜੋ ਰੋਜ਼ ਰੋਜ਼ ਦੁਹਰਾਉਂਦਿਆਂ ਵਧਦਾ ਜਾਏ, ਵਧਦਾ ਜਾਏ, ਜਿਹਦੀ ਕੋਈ ਸੀਮਾ ਨਹੀਂ, ਉਹਨੂੰ ਨਾਮ ਰਸ ਕਹਿੰਦੇ। ਜੋ ਰੋਜ਼ ਰੋਜ਼ ਵਧਦਾ ਜਾਏ, ਇਹ ਮਨੁੱਖ ਦੇ ਬੋਧ ਦੇ ਚ ਨਹੀਂ ਹੈ, ਅੱਜ ਤੱਕ ਕੋਈ ਸਾਇੰਟਿਸਟ ਕਬੂਲ ਨਹੀਂ ਕਰ ਸਕਿਆ। ਮੈਂ ਤੇ ਇੱਕ ਵਿਗਿਆਨਕ ਬਾਰੇ ਪੜ੍ਹ ਕੇ ਦੰਗ ਰਹਿ ਗਿਆ, ਉਹਦੀ ਪਤਨੀ ਆਪਣੀ ਪਤੀ ਦੀ ਪਸੰਦ ਨੂੰ ਵੇਖ ਕੇ ਪੰਜਵੇਂ ਦਿਨ ਵੀ ਉਸੇ ਤਰ੍ਹਾਂ ਦਾ ਭੋਜਨ ਅੱਗੋਂ ਰੱਖਦੀ, ਉਹ ਥਾਲੀ ਚੁੱਕ ਕੇ ਪਰੇ ਮਾਰਦਾ, ਰੋਜ਼ 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 ਰੋਜ਼। ਕਾਰਨ ਕਿ ਇਤਨਾ ਸਵਾਦ ਆਇਆ, ਉਸ ਵਿਚਾਰੀ ਨੇ ਸਮਝਿਆ ਇਹਨਾਂ ਚੀਜ਼ ਪਸੰਦ ਹੈ, ਉਹ ਬਣਾਉਂਦੀ ਗਈ, ਬਣਾਉਂਦੀ ਗਈ, ਲਾਜ਼ਮੀ ਉਹਨੇ ਪੰਜਵੇਂ ਦਿਨ ਥਾਲੀ ਚੁੱਕ ਕੇ ਪਰੇ ਮਾਰੇ, ਰੋਜ਼ 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 ਇੱਕੋ ਹੀ ਚੀਜ਼ ਜੋ ਪਹਿਲੀ ਦਫਾ ਖਾਧੀ ਬੜੀ ਸਵਾਦੀ, ਰੋਜ਼ ਰੋਜ਼ ਖਾਧੀ ਫਿੱਕੀ ਹੋ ਗਈ, ਰੋਜ਼ ਰੋਜ਼ ਵੇਖਿਆ ਫਿੱਕਾ ਹੋ ਗਿਆ, ਰੋਜ਼ ਰੋਜ਼ ਸੁਣਿਆ ਫਿੱਕਾ ਹੋ ਗਿਆ। ਜਿਹਨੂੰ ਰੋਜ਼ ਰੋਜ਼ ਵੇਖੀਏ ਤੇ ਰਸ ਵੱਧਦਾ ਜਾਏ, ਜਿਹਨੂੰ ਰੋਜ਼ ਰੋਜ਼ ਸੁਣੀਏ ਤੇ ਰਸ ਵੱਧਦਾ ਜਾਏ, ਜਿਹਨੂੰ ਰੋਜ਼ ਰੋਜ਼ ਛਕੀਏ ਤੇ ਰਸ ਵੱਧਦਾ ਜਾਏ, ਉਹੀ ਪਰਮਾਤਮਾ ਰਸ ਹੈ। ਪਰ ਬਦਕਿਸਮਤੀ ਇਹ ਕਿਤੇ ਕਰੋੜਾਂ ਦੇ ਵਿੱਚੋਂ ਕਿਸੇ ਇੱਕ ਅੱਧ ਕੋਲ ਆਉਂਦਾ, ਆਉਂਦਾ ਨਹੀਂ ਕਿਸੇ ਕੋਲ। ਤੇ ਫਿਰ ਜਿਨ੍ਹਾਂ ਕੋਲ ਹੁੰਦਾ ਉਹਨਾਂ ਨੂੰ ਕਹੀਏ ਦੱਸੋ, ਉਹ ਕਹਿੰਦੇ ਨਾ ਕੱਤ, ਗੱਲ ਖਤਮ। ਆਮ ਮਨੁੱਖ ਦੁਬਦਾ ਚ ਪੈ ਗਏ। ਬੜੇ ਤੋਂ ਬੜੇ ਬ੍ਰਹਮ ਗਿਆਨੀ ਅਵਤਾਰ ਨੂੰ ਵੀ ਕੋਈ ਕਹਿ ਦੇ ਉਹ ਪ੍ਰਤਖਸ਼ ਕਰੋ, ਤੇ ਪ੍ਰਤਖਸ਼ ਤੇ ਇੰਦਰੀਆਂ ਦਾ ਰਸ ਕੀਤਾ ਜਾ ਸਕਦਾ, ਲੈ ਇਹ ਤੋਂ ਮੂੰਹ ਚ ਪਾ ਤੈਨੂੰ ਆ ਜਾਏਗਾ, ਇਸ ਤਰ੍ਹਾਂ ਦਾ ਹੈ। ਐਸਾ ਤੇ ਪ੍ਰਤਖਸ਼ ਪ੍ਰਮਾਣ ਕੋਈ ਨਹੀਂ ਦੇ ਸਕਿਆ। ਇਸ ਵਾਸਤੇ ਕਿਸੇ ਅਵਤਾਰ ਨੂੰ ਤੱਤੀ ਤਵੀ ਤੇ ਬੈਠਣਾ ਪਿਆ, ਕਿਸੇ ਨੇ ਚਾਂਦਨੀ ਚੌਂਕ ਦੇ ਚ ਆਪਣਾ ਸਿਰ ਕਟਾਉਣਾ ਪਿਆ, ਕਿਸੇ ਨੂੰ ਸੂਲੀ ਤੇ ਚੜਨਾ ਪਿਆ। ਨਹੀਂ ਖੇਡ ਬਣੇ, ਕੋਈ ਪ੍ਰਤਖਸ਼ ਪ੍ਰਮਾਣ ਨਹੀਂ। ਨਾਸਤਿਕ ਹੋਣ ਵਾਸਤੇ ਪੂਰੀ ਗੁੰਜਾਇਸ਼ ਹੈ, ਮੈਂ ਨਹੀਂ ਮੰਨਦਾ। ਇਸ ਤਰ੍ਹਾਂ ਦੇ ਇੱਕ ਅੱਧ ਸੱਜਣ ਤੇ ਦੂਜੇ ਤੀਜੇ ਦਿਨ ਮੈਨੂੰ ਟੱਕਰਦੇ ਹੀ ਨੇ, ਗਿਆਨੀ ਜੀ ਇਹ ਤੇ ਅਸੀਂ ਨਹੀਂ ਮੰਨਦੇ। ਤੇ ਮੈਂ ਕਿਹਾ ਜ਼ੋਰ ਕੌਣ ਲਾਉਂਦਾ ਪਿਆ ਤੁਸੀਂ ਮੰਨੋ? ਮੈਂ ਕਿੱਥੇ ਕਹਿ ਰਿਹਾ ਤੁਸੀਂ ਮੰਨੋ? ਜ਼ੋਰ ਕੌਣ ਲਾ ਰਿਹਾ? ਨਹੀਂ ਮੰਨਦੇ ਨਾ, ਬਥੇਰੀ ਦੁਨੀਆ ਨਹੀਂ ਮੰਨਦੀ। ਆਪਾਂ ਜ਼ੋਰ ਥੋੜੀ ਲਾਉਣਾ, ਕਿਉਂ ਫਿਰ ਤੁਸੀਂ ਕਹਿਣਾ ਪ੍ਰਤਖਸ਼ ਪ੍ਰਮਾਣ ਦੇ ਹੈ ਹੀ ਨਹੀਂ, ਹੈ ਹੀ ਨਹੀਂ। ਸੁਣ ਮਨ ਅਕਥ ਕਥਾ ਹਰ ਨਾਮ, ਕਿਸ ਤਰ੍ਹਾਂ ਸੁਣੀ ਜਾਏ ਇਹਨੂੰ? ਭਗਤ ਕਬੀਰ ਕਹਿੰਦੇ ਨੇ ਮੂੰਦ ਲੀਏ ਦਰਵਾਜ਼ੇ। ਜਦ ਮੈਂ ਉਸ ਅਨਾਹਦ ਨੂੰ ਸੁਣਦਾ, ਇਹਨਾਂ ਇੰਦਰੀਆਂ ਦੇ ਦਰਵਾਜ਼ੇ ਤੇ ਬੰਦ ਹੀ ਕਰ ਦੇਣਾ, ਕਿਉਂਕਿ ਮਨ ਨੂੰ ਸਰੋਤਾ ਬਣਾਉਣਾ ਤੇ ਮਨ ਇਹਨਾਂ ਇੰਦਰੀਆਂ ਦੇ ਰਾਹੀਂ ਭੱਜ ਜਾਂਦਾ, ਭੱਜ ਜਾਂਦਾ। ਕਦੀ ਅੱਖਾਂ ਦੇ ਰਾਹੀਂ ਭੱਜ ਜਾਂਦਾ, ਕਦੀ ਕੰਨਾਂ ਦੇ ਰਾਹੀਂ, ਕਦੀ ਰਸਨਾ ਦੇ ਰਾਹੀਂ, ਕਦੀ ਨਾਸਕਾ ਦੇ ਰਾਹੀਂ, ਕਦੀ ਕਲੜੀ ਦੇ ਰਾਹੀਂ। ਬੜੇ ਦਰਵਾਜ਼ੇ ਨੇ, ਭੱਜ ਜਾਂਦਾ, ਨੱਸ ਜਾਂਦਾ। ਮੂੰਦ ਲਈਏ ਦਰਵਾਜ਼ੇ, ਇਸ ਮਕਾਨ ਦੇ ਜਿਤਨੇ ਦਰਵਾਜ਼ੇ ਨੇ ਮੈਂ ਬੰਦ ਕਰ ਦਿੱਤੇ। ਜਦ ਮੈਂ ਉਸ ਰਸ ਨੂੰ ਮਾਣਨਾ ਆਉਂਦਾ, ਇੱਕ ਸੈਕਿੰਡ ਵਾਸਤੇ ਉਹ ਰਸ ਆ ਜਾਏ, ਫਿਰ ਬਣਿਆ ਹੀ ਰਹਿੰਦਾ ਔਰ ਰਸ ਆਪੇ ਵੱਧਦਾ ਵੀ ਰਹਿੰਦਾ। ਭੋਜਨ ਖਾਵਾਂਗੇ ਫਿਰ ਰਸ ਆਵੇਗਾ, ਜਦ ਮੂੰਹ ਦੇ ਚ ਬੁਰਕੀ ਨਹੀਂ ਫਿਰ ਤੇ ਨਹੀਂ। ਪਰ ਉਹ ਰਸ ਇੱਕ ਦਫਾ ਆ ਗਿਆ, ਕਦੀ ਬੇਰਸ ਹੁੰਦਾ ਹੀ ਨਹੀਂ, ਆਪੇ ਹੀ ਵੱਧਦੀ ਜਾਂਦਾ, ਆਪੇ ਆਟੋਮੈਟਿਕ ਜਿਵੇਂ ਸਵਾਸ ਚੱਲਦੇ ਨੇ, ਇਸ ਤਰ੍ਹਾਂ ਆਪਣੇ ਆਪ ਉਹ ਰਸ ਚੱਲਦਾ। ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ, ਕੁਛ ਵੀ ਨਹੀਂ ਕਰਨਾ ਪੈਂਦਾ। ਇਸ ਵਾਸਤੇ ਪਤਾ ਹੈ ਭਗਤਾਂ ਨੇ ਕੀ ਆਖਿਆ, ਕਰਮ ਕਰਕੇ ਨਹੀਂ ਮਿਲਿਆ ਨਿਸ਼ਕਰਮ ਨਾਲ ਮਿਲਿਆ, ਵਿਚਾਰ ਕਰ ਕਰਕੇ ਨਹੀਂ ਮਿਲਿਆ ਨਿਰਵਿਚਾਰ ਨਾਲ ਮਿਲਿਆ। ਇਹ ਦੂਜੀ ਗੱਲ ਸਿਖਰ ਦੀ, ਵਿਚਾਰ ਕਰ ਕਰਕੇ ਨਹੀਂ ਮਿਲਿਆ। ਜਦ ਨਿਰਵਿਚਾਰ ਹੋ ਗਏ ਤਾਂ ਨਿਰੰਕਾਰ ਪ੍ਰਗਟ ਹੋ ਗਿਆ, ਜਦ ਨਿਸ਼ਕਰਮ ਹੋ ਗਏ ਤੋ ਨਿਰਮਲ ਧਰਮ ਪ੍ਰਗਟ ਹੋ ਗਿਆ। ਕਰਮ ਕਰਤ ਹੋਵੇ ਨੇ ਕਰਮ, ਤਿਸ ਬੈਸਨੋ ਕਾ ਨਿਰਮਲ ਧਰਮ। ਕਰਦਿਆਂ 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 ਇੱਕ ਦਿਨ ਨਿਸ਼ਕਰਮ ਹੋ ਗਏ, ਧਰਮ ਪ੍ਰਗਟ ਹੋ ਗਿਆ। ਕਰਦਿਆਂ ਕਰਦਿਆਂ ਵਿਚਾਰ, ਇੱਕ ਦਿਨ ਨਿਰਵਿਚਾਰ ਹੋ ਗਏ, ਨਿਰੰਕਾਰ ਪ੍ਰਗਟ ਹੋ ਗਿਆ। ਪ੍ਰਗਟ ਕੀ ਹੋ ਗਿਆ? ਹੈਗਾ ਸੀ, ਵਿਚਾਰਾਂ ਦਾ ਹੀ ਪੜਦਾ ਪਿਆ ਹੋਇਆ ਸੀ, ਮੇਰੇ ਵਿਚਾਰਾਂ ਦਾ ਹੀ ਪੜਦਾ ਪਿਆ ਸੀ। ਹੈਗਾ ਸੀ ਕੋਲ, ਮੇਰੇ ਕਰਮ ਹੀ ਭਜਾਈ ਫਿਰਦੇ ਸਨ, ਮੈਂ ਨਿਸ਼ਕਰਮ ਹੋ ਗਿਆ, ਉਹ ਹੈ ਸੀ, ਉਹੀ ਸੀ। ਮੈਂ ਨਿਰਵਿਚਾਰ ਹੋ ਗਿਆ, ਉਹੀ ਹੈ। ਜ਼ਰੂਰ ਜੋ ਗਹਿਰਾ ਅਭਿਆਸ ਕਰਦੇ ਹੋਣਗੇ ਜ਼ਰੂਰ ਪਕੜ ਚ ਆਈ ਹੋਵੇਗੀ, ਜ਼ਰੂਰ ਪਕੜ ਚ ਆਈ ਹੋਵੇਗੀ। ਚਲੋ ਇਹਦੇ ਉੱਤੇ ਇੱਕ ਮੈਂ ਹੋਰ ਸ਼ਬਦ ਤੁਹਾਡੇ ਸਾਹਮਣੇ ਰੱਖਾਂ ਤੇ ਫਿਰ ਅੱਜ ਦੇ ਮਹਾਂਵਾਕ ਦੇ ਅਖਰੀ ਅਰਥ ਤੁਹਾਡੇ ਸਾਹਮਣੇ ਰੱਖਾਂ। ਭਗਤ ਕਬੀਰ ਕੋਲ ਪੁੱਛਿਆ ਗਿਆ, ਜਿਹੜੀ ਪੁਰਾਣਕ ਮਨੌਤ ਹੈ ਉਹਦੇ ਤੋਂ ਮੰਨਦਾ ਨਹੀਂ, ਕਿਉਂਕਿ ਮਨੌਤ ਇਹ ਸੀ ਜਿਸ ਤਰ੍ਹਾਂ جڑے نو اشٹ بنا کے اور اس ڈنگ دی اپاشنا جڑا کرے گا تو کوئی بشنو پوری جائے گا اپنے اپنے اشٹ دے مطابق سادھنا دے مطابق کوئی شیوان دی پوری جائے گا کوئی برہم لوک دے چ جائے گا انہوں نے پوریاں بنا رکھی ست پوریاں بنا رکھی تے بنارس دے برہمن سارے پوچھتے ہیں ذرا دسیں گا انہاں ستاں پوریاں تو کیڑی پوری چ جائے گا کیڑی پوری جائے گا تو جو سادھنا کرتا پیا کہنا میری نرالی سادھنا ہے کیونکہ جڑا کرم کانڈ او کردے سن کبیر تے کردے نہیں سن جو کرم کانڈ بیدیاں دا سی جس وقت گرو نانک نے انکار کیتا سارے مخالف ہو گئے اے میں نہیں کرنا اور اے حقیقت ہے ایک بہت وڈی سچائی ہے کدی کدائی کوئی اوتاراں نو سمجھدا ہے بھگتاں نو سمجھدا ہے جڑی سادھنا تسی کردے پے ہو کیونکہ ساڈیاں پرانک مت انسار جڑیاں ست پوریاں نے سپت پوریاں نے تو تسی مندے نہیں پھر کیڑی پوری دے چ جاؤ گے کبیر کہنے جاؤ گے بھوش دی گل نہیں میں اس پوری چ پہنچ گیا میں اسی چی جیوں مرن تو بعد کی جانا جیویں جیو مینو پوری نہیں ملی تے مر کے کی خاک ملنی ہے مینو کیڑی پوری چ جاؤ گے ایسا نہیں ہے اسی پوری چ پہنچ گئے اسے جی جی رہے ہیں تو ہن پوچھن والے پوچھتے نے اس پوری دا نام دسو گے کبیر کہندے بس ایک شبد چ کہہ سکدا سہج ہے میں سہج دے چ پہنچ گیا یہ سہج کی ہوندی ہے یہ دسو کبیر کہندے اتے کی نہیں ہوندا میں یہ دس سکدا کی نہیں ہے یہ میں دس سکدا کی ہے یہ میں نہیں دس سکتا یہ دے نال ہن جننے پنڈت ودوان آخر بنارس ودوانا دا گڑھ چلو سانو اتھوں ہی سنکیت مل جائے گا جڑا تو دسیں گا کہ نہیں ہے پہلے اے دس اتھے کی نہیں ہے جو جو اسی مندے ہاں وہ تے تو مندا نہیں تے ہن تو آپ کہہ رہے ہیں کہ جتھے میں وسدا جس سہج اوستھا وچ میں ٹک گیا جس پوری وچ میں رہنا میں دس سکدا اتھے کی نہیں ہے اتھے کی ہے میں نہیں دس سکتا انہوں انج کہندے نے سہج کی اکت کتا ہے نراری وہ تے اکت ہے میں نہیں کہہ سکتا میں اس زبان نال نہیں بیان کر سکتا سہج کی اکت کتا ہے نراری تل نہیں چڑے جائے نہ مکا تھی ہلکی لگے نہ بھاری میں کسی نال تلنا نہیں کر سکتا گل ختم کمپیر نہیں کر سکتا کسی تو چھوٹا بھی نہیں کہہ سکتا کسی تو وڈا بھی نہیں کہہ سکتا اس طرح بھی نہیں کہہ سکتا چلو دسو کی نہیں ہے اتھے کیونکہ انہوں نے منیا ہوا اندر لوک منیا ہے برہم لوک منیا ہے شیواں دی پوری منی ہے بشنو پوری منی ہے اور بتھیریاں پوریاں منیا نے اور مرن تو بعد اتھے جاواں گے کبیر کہندے نے جڑا جیویا نرک دے چے مر کے بھی نرک چ ہی جائے گا برد ہو گئے نا تے روز روز دے الزاماں تو تنگ آ گئے سن الزام کی سن جڑے تین وڈے الزام نے نا اے کبیر تے لگے سن کبیر تے قتل دا الزام بھی لگیا کبیر تے دوراچار دا الزام بھی لگیا کبیر تے چوری دا الزام بھی لگیا سونے دیاں موراں سٹ گئے آپ خودی چھپری چ ایک پاسے تے جا کے تھانے رپورٹ کر دیتی ساڈی تھیلی چوری ہو گئی ہے کبیر آیا سی سانو شک ہے وہ لے گئے مل گئی وہ گھروں پی سی تو کبیر چوری چ بھی پکڑیا گیا سی نیرا پکڑیا ہی نہیں گیا سکندر لودی نے سزا دیتی جیل چ پا دیتا چوری دا الزام یاری دا الزام قتل دا الزام کبیر تے لگے کبیر نو یہ سوچنا پیا یہ الزام لاندے رہن گے لاندے رہن گے ہن میں بڈھا ہو گیا برد ہو گیا تے ہن میرے کول انہاں نال سنگرش نہیں ہوندا شریر ساتھ نہیں دیندا تو پتا کہ لوئی نو کہن لگے اپاں چلدے ہاں بنارس چھوڑ دے ہاں کتھے چلیے اتھے چلدے ہاں جتھے پوریاں دے چ رہن والے نہ ہو اے جڑا ستاں پوریاں چ رہندے اے نہ ہو اتھے چلنا نہیں تے تنگ کرن گے تو ایسی کیڑی جگہ ہے کبیر کہندے مگہر اپاں مگہر چلدے ہاں شاید آپ نو پتا ہوئے مگہر دی دھرتی نو سراب دتا گیا ہے گنیش دا ایسا پرانک مت ہے جیڑا اتھے مرے گا کھوتی دی جون جائے گا کوئی لنگدا ہی نہیں بہت پرانی گل ہے گورکھپور تو میں مگہر جانا سی 15 میل دا رستہ تے جنہ دی میں گڈی منگی او دا ڈرائیور کہن لگا میں نہیں لے جا سکتا آپ ڈرائیو کر دے تے کرو میں کہ مینوں رستے دا نہیں پتا کہندے مگر اسی نہیں جاندے ساڈا دم کدھر نکل گیا کھوتے دی جون کون جائے اسی اتھے نہیں جاندے مینوں حیرانگی ہوئی ڈرائیور بھی ڈردے نے اتھے نہیں جاندے گنیش دی سراپی ہوئی ترتی ہے کچھ جلاہے اتھے رہندے نے مسلم کیونکہ انہاں واسطے مگر مگر نہیں ہے جیسے انہاں واسطے کاشی کاشی نہیں ہے تو مگر مگر نہیں ہے جیسے ہندو واسطے خانہ خدا کعبہ کعبہ نہیں ہے انہاں واسطے کاشی کاشی نہیں ہے اپنے اپنے تھان ٹکانے نے اپنے اپنے لوکاں نے سورگ بنائے ہوئے نے اپنے اپنے لوگاں نے نرک بنائے ہوئے نے تو اے نرک ساڈا نہیں ہے مگر ساڈا نرک نہیں ہے مسلمان رہندے نے خیر جیوں تیوں کر کے میں اتھے پہنچے سماد بنی ہوئی ہے دھن گرو نانک دیو جی مہاراج دا جیسے انتم سمے شریر نہیں ملیا کبیر دا بھی نہیں ملیا شریر نہیں لبیا اتھے سماد بنائی گئی ہے جتھوں شریر غائب ہویا ہے سماد بنائی گئی ہے چلن لگے پہلے لوئی روک دیے کاروالی روک دیے بھئی ہن آخری عمرے کتھے جانا زندگی ساری اتھے کٹی ہے پر کبیر نے ہٹ کیتا ہن میں نہیں رہنا اور میرے کول سنگرش نہیں ہوندا ہن شریر میرا بڈا ہو گیا برد ہو گیا ہن میں نہیں سنگرش کر سکدا ہن میں آرام نال بیٹھنا چاہنا بنارس چھوڑ کے جد نکلن لگے کوئی سپت پوریاں دے رہن والے پتہ کی کہندے نے کبیر آپ اپنی بانی چ کہندے نے سگل جنم سب پوری بتایا مرتی بار مگہر اٹھد آیا ساری زندگی تے رہا ہے بنارس دے تے ہن مرن دا ویلا آیا تے جا رہا ہے مگہر کاشی مگہر سمبی چاری کیسا بھگت ہے کاشی تے مگر نو ایک کوئی سمجھتا ہے کاشی رہندا سی ہن سیدھا مگر دوہاں نو برابر مندا ہے کاشی مگہر سمبی چاری ہوچھی بھگت کیسے اترس پاری یہ بھگت ہوچھا ہے بھگت مال دے تے لکھیا ہے کئی گالاں بھی کڈیاں انہاں نیرا ہوچھا نہیں آکھیا ہور بھی بتھیرا کچھ آکھیا پر کبیر سبھے بھاشا ورت دے پے سبتا دے دارے دی سبے بھاشا ورت دے پہنا ہوچھی بھگت کیسے اترس پاری یہ بھگت ہوچھا ہے کہواندا اپنے آپ نو بھگت ہے ہوچھا ہے کاشی تے میں گھر نو برابر سمجھدا ہاں. جدو کاشی رہا تسی رہن نہیں دیتا، اج جاندا پیا تے تسی گالاں کڈ رہے ہو. لوہی کہندی ہے رہ جائیے ایتھے، زندگی دے کتنے دن ایتھے کٹے نے، باقی بھی ایتھے کٹ لی. تو کبیر دا فرمان، کہت کبیر سنوری لوئی بھرم نہ بھولو کوئی، کیا کاسی کیا اوکھر مگر رام ہردے جو ہوئی. ہردے وچ رام ہونا چاہیدا ہے، مگر ہی کاشی بن جاندی ہے. ہردے وچ رام نہیں ہے تو کاشی بھی مگر ہے. رام ہردے جو ہوئی، ہردے وچ رام ہونا چاہیدا، ہردے جو ہے پربھو دی یاد ہونی چاہیے. کبیر تے ایتھے تک کہندے نے. مختصر میں عرض کراں، جو تک کاشی تجے کبیرا رمئیے کہاں نے ہو رہا. جے میں کاشی چ مر جاواں تے رب دا کی احسان ہویا، او تے مرن نال ہی میں شیواں دی پوری جاواں گا، بس مرنا ہی کافی ہے. نہیں، پھر رب دا کی نے ہو رہا، رب دا کی احسان، پھر رب نے سانو کی دتا جتھے مرنے نال ہی سانو سورگ مل گئے. جو تن کاسی تجے کبیرہ رمئیے کہاں نے ہو رہا. پھر رب دا ساڈے تے کی احسان، پھر رب رب کیڑی گل ہے. نہیں، مرنا مگر دے چے، جانا رام دے دے چے. اینی دردتا، اتنی دردتا، مگر دے چے اپنے شریر دا تیاگ کیتا ہے، اج بنی ہوئی سماد ہے. جو میں پہنچیا، ایک پاسے مجور بیٹھا ہے مسلمان، ایک پاسے پجاری بیٹھا ہے برہمن. زیادہ تر جاندے نے جلاہے لوگ، ہندو مسلمان دونوں جاندے نے، جلاہے جاندے نے. کپڑے دا کم کرن والے جاندے نے، بے کبیر ساڈے کم دے وچ برکتاں پاوے گا کیونکہ آپ بھی یہی کچھ کردا رہے ہیں. جد مجور مینوں کہن لگا، سردار جی ادھر آئیے، یہ صوفی سن شری کبیر کی سماد ہے، ان کا مقبرہ ہے. تے برہمن اپنی طرفوں مینوں اشارہ کرے، یہ بھگت کبیر جی کی سماد ہی ہے. میں کہ تھوڑے دوہاں تو تنگ آ کے بچارا ایتھے آیا سی، تسی کھیڑا ایتھے بھی نہیں چھڑیا، ایتھے بھی نہیں چھڑیا، اج تھوڑے دوہاں تو تنگ آ کے تسی دوہاں نے اسنو اتھے رہن نہیں دیتا. کدی مولوی الزام لاندا ہے، کدی برہمن. ساری زندگی الزاماں دے چلنگی، تاں تنگ آ کے اس نے بنارس نو چھوڑیا سی. تارکک پوچھدے نے کیڑی پوری جاویں گا، چل کم سے کم نام تے دس، کیڑی پوری جے جاویں گا اے نہیں، اسی پہنچ گئے، اسی اپنی پوری جیم دے ہاں. نا کی یہ سہج، کچھ بیان کرے گا دسے گا اتھے کی ہے. تو پہلے تو کہنے سہج کی اکت کتھا ہے نراری، تل نہیں چڑھے جائے نم کاتی، ہلکی لگے نہ باری. کچھ تے دسو پھر اتھے کی ہے. ہن کبیر کہندے نے اتھے کی نہیں ہے، اے سننا ہے تو میں تھانو دس سکدا، اتھے کی ہے اے زبان نہیں بیان کر سکتی، اتھے کی ہے انہاں اکھاں دے راہی بھی میں اشارہ نہیں کر سکتا، اتھے کی ہے اکت میں نہیں کہہ سکتا. ہاں جو نہیں ہے وہ میری کتنی چاہندا ہے، وہ میری زبان بیان کر سکتی ہے. جو نہیں ہے وہ میری اکھاں نے دیکھے، میری رسنا بیان کر سکتی ہے. تو سارے نے کہا چلو دس اتھے کی نہیں ہے، تو دھیان نال سننا. تیں پاوس سندھ دھوپ نہیں چھیا، تیں اتپت پرلو نہیں، جیون مرت نہ دکھ سکھ بیاپے، سن سما دو تے نہیں. اتھے برکھا دا راجہ اندر نہیں ہے، ਇੰਦਰ ਦੀ ਉੱਥੇ ਪਹੁੰਚ ਕੋਈ ਨਹੀਂ ਜਿਹੜਾ ਤੁਸੀਂ ਇੰਦਰਪੁਰੀ ਚ ਜਾਣਾ ਹੈ। ਉੱਥੇ ਇੰਦਰ ਨਹੀਂ ਪਹੁੰਚਿਆ, ਉੱਥੇ ਇੰਦਰ ਦੀ ਪਹੁੰਚ ਨਹੀਂ ਹੈ, ਉੱਥੇ ਬਰਖਾ ਦਾ ਰਾਜਾ ਇੰਦਰ ਨਹੀਂ ਹੈ। ਸਿੰਧ ਖੀਰ ਸਾਗਰ ਵਿੱਚ ਰਹਿਣ ਵਾਲਾ ਉੱਥੇ ਵਿਸ਼ਨੂੰ ਵੀ ਨਹੀਂ ਹੈ, ਉਹਦੀ ਪਹੁੰਚ ਵੀ ਨਹੀਂ ਹੈ। ਹਿੰਮਤ ਹੈ ਕਬੀਰ ਦੀ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਬ੍ਰਹਮਾ ਵਿਸ਼ਨ ਮਹਾਂਦੇਵ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ, ਜਿਨ ਕੀਏ ਤਿਸੇ ਨਾ ਚੇਤੇ ਬਪੜੇ, ਹਰ ਗੁਰਮੁਖ ਸੋਜੀ ਪਾਈ। ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿ ਸਕਦੇ। ਪੂਜਾ ਤੇ ਵਿਆਪਕ ਰੂਪ ਵਿੱਚ ਇਹੀ ਹੈ ਨਾ। ਫਿਰ ਮੈਂ ਦੁਹਰਾਵਾਂ ਬਿਰਦ ਬਾਬਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਬ੍ਰਹਮਾ ਵਿਸ਼ਨ ਮਹਾਂਦੇਵ ਤ੍ਰੈ ਗੁਣ ਰੋਗੀ, ਇਹ ਤੇ ਤਿੰਨ ਗੁਣਾਂ ਵਿੱਚ ਰਹੇ ਨੇ, ਰਜ ਤਮ ਸਤ ਵਿੱਚ। ਬ੍ਰਹਮਾ ਵਿਸ਼ਨ ਮਹਾਂਦੇਵ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ, ਜਿਨ ਕੀਏ ਤਿਸੇ ਨਾ ਚੇਤੇ ਬਪੜੇ, ਅਰ ਗੁਰਮੁਖ ਸੋ ਜੀ ਪਾਈ। ਜਿਨ੍ਹਾਂ ਦੇ ਇਹ ਕੀਤੇ ਹੋਏ ਨੇ ਉਹ ਇਹਨਾਂ ਦੀ ਸਮਝ ਚ ਨਹੀਂ ਆਇਆ। ਇਹ ਉਸ ਦੇ ਚ ਨਹੀਂ ਜੀਵੇ, ਸਿੱਧੀਆਂ ਦੇ ਚ ਜੀਵੇ ਨੇ, ਰਿਧੀਆਂ ਦੇ ਚ ਜੀਵੇ ਨੇ। ਇਹ ਉਸ ਦੇ ਚ ਨਹੀਂ ਜੀਵੇ ਜਿਸਨੇ ਕੀਤਾ, ਜਿਸਨੇ ਬਣਾਇਆ, ਜਿਸ ਤੋਂ ਇਹ ਆਏ ਨੇ। ਉਹ ਵੇਖੇ ਐਨਾ ਨਦਰ ਨਾ ਆਵੇ, ਉਹ ਤੇ ਵੇਖਦਾ, ਇਹਨਾਂ ਦੀ ਨਿਗਾਹ ਉੱਥੇ ਤੱਕ ਨਹੀਂ ਹੈ। ਗੁਰੂ ਨਾਨਕ ਪੈਰ ਮੁਕਤਸਰ ਮੈਂ ਅਰਜ਼ ਕਰਾਂ, ਤੈ ਪਾਵਸ ਸਿੰਧ ਧੂਪ ਨਹੀਂ ਛਈਆ, ਉੱਥੇ ਸੂਰੀਏ ਲੋਕ ਨਹੀਂ ਹੈ, ਉੱਥੇ ਚੰਦਰ ਲੋਕ ਵੀ ਨਹੀਂ ਹੈ। ਜਿੱਥੇ ਮੇਰਾ ਵਾਸਾ ਹੈ ਉੱਥੇ ਚੰਦਰ ਲੋਕ ਦੀ ਵੀ ਪਹੁੰਚ ਨਹੀਂ ਹੈ, ਉੱਥੇ ਸੂਰੀਏ ਲੋਕ ਦੀ ਵੀ ਪਹੁੰਚ ਨਹੀਂ ਹੈ। ਇਹ ਵੀ ਲੋਕ ਮੰਨੇ ਨੇ, ਮਰ ਕੇ ਇੱਥੇ ਵੀ ਵਸੇਬਾ ਮੰਨਿਆ, ਰਹਿੰਦੀਆਂ ਨੇ ਰੂਹਾਂ, ਇਤਨਾ ਤੇ ਮੰਨ ਸਕਦੇ ਹਾਂ। ਜਿਵੇਂ ਇੱਕ ਮਹਿਕਮਾ ਹੁੰਦਾ, ਉਹਦੇ ਚ ਰੁਤਬੇ ਹੁੰਦੇ ਨੇ, ਫੋਰਥ ਕਲਾਸ, ਥਰਡ ਕਲਾਸ, ਸੈਕਿੰਡ, ਫਸਟ, ਪੂਰਾ ਵੱਡਾ ਅਫਸਰ। ਇਸ ਤਰ੍ਹਾਂ ਰੂਹਾਨੀ ਮੰਡਲਾਂ ਦੇ ਚ ਵੀ ਹੈ, ਜਿਤਨੇ ਚਿਰ ਤੱਕ ਕੋਈ ਸਹਿਜ ਦੇ ਨਹੀਂ ਪਹੁੰਚ ਜਾਂਦਾ ਥੱਲੇ ਰਹਿੰਦੇ ਨੇ। ਉਹ ਜਿਹੜੇ ਥੱਲੇ ਰਹਿੰਦੇ ਨੇ ਉਹਨਾਂ ਦਾ ਜਨਮ ਹੁੰਦਾ ਰਹਿੰਦਾ, ਇਬਾਦਤ ਕਰਕੇ ਕੁਝ ਉੱਚੇ ਮੰਡਲ ਉਹਨਾਂ ਨੂੰ ਨਸੀਬ ਹੁੰਦੇ ਨੇ, ਲੇਕਿਨ ਉਹਨਾਂ ਦੇ ਉਹ ਪੁੰਨ ਸਮਾਪਤ ਹੋਣ ਤੇ ਫਿਰ ਜਨਮ ਆਉਂਦਾ। ਤੇ ਜਨਮ ਤੋਂ ਇਹਨਾਂ ਨੂੰ ਇਹਨਾਂ ਚੀਜ਼ਾਂ ਦੀ ਪ੍ਰਾਪਤੀ ਹੁੰਦੀ ਹੈ। ਕਿਹੜੀਆਂ? ਸਾਰ ਕਿਤਾਬਲੀ ਦਾ ਕਰਤਾ ਕਹਿੰਦਾ ਸ਼ੁਭ ਕੁਲ ਜਨਮ। ਇੱਕ ਤੇ ਉਹਨਾਂ ਦਾ ਜਨਮ ਬਹੁਤ ਅੱਛੀ ਕੁਲ ਵਿੱਚ ਹੋਵੇਗਾ। ਸ਼ੁਭ ਕੁਲ ਜਨਮ ਸਰੂਪ ਤਨ, ਇੱਕ ਤਨ ਕਰਕੇ ਵੀ ਕਰੂਪ ਨਹੀਂ ਆਉਣਗੇ। ਸ਼ੁਭ ਕੁਲ ਜਨਮ ਸਰੂਪ ਤਨ, ਭੂ ਭੋਗ ਆਪਤ, ਹਰ ਤਰ੍ਹਾਂ ਦੇ ਪਦਾਰਥ ਜੋ ਲੋੜਵੰਦੇ ਨੇ ਉਹਨਾਂ ਦੇ ਕੋਲ ਹੋਣਗੇ। ਹਰ ਤਰ੍ਹਾਂ ਦੇ ਜਿਹੜੇ ਦੁਨਿਆਵੀ ਰਸ ਨੇ ਉਹਨਾਂ ਕੋਲ ਕਮੀ ਨਹੀਂ ਹੋਵੇਗੀ, ਹਰ ਤਰ੍ਹਾਂ ਦੀ ਵਿਪਤਾ ਤੋਂ ਵੀ ਉਹ ਬਚੇ ਹੋਏ ਹੋਣਗੇ, ਬਚਦੇ ਰਹਿਣਗੇ। ਸ਼ੁਭ ਕੁਲ ਜਨਮ ਸਰੂਪ ਤਨ ਭੂ ਭੋਗ ਆਪਤ, ਪੰਡਿਤ ਦੇਹੀ ਅਰੋਗ ਪੁੰਨ, ਧਰਮ ਜਾਨ ਫਲ ਸਤ। ਇਹ ਸਤ ਸੌਗਾਤਾਂ ਪੂਰਵਲੇ ਕਰਮ ਦੀ ਮੰਨ ਲੈਣੀਆਂ ਚਾਹੀਦੀਆਂ ਨੇ। ਪੰਡਿਤ ਵਿਦਵਾਨ ਹੋਵੇਗਾ, ਬੜਾ ਰੋਸ਼ਨ ਦਿਮਾਗ ਹੋਵੇਗਾ, ਦਾਰਸ਼ਨਿਕ ਚਿੰਤਕ ਫਿਲੋਸਫਰ ਹੋਵੇਗਾ, ਹਰ ਗੱਲ ਨੂੰ ਗਹਿਰਾਈ ਨਾਲ ਲਵੇਗਾ। ਪੰਡਿਤ ਦੇਹੀ ਅਰੋਗ, ਉਹਦੀ ਦੇਹੀ ਚ ਕੋਈ ਅਸਾਧ ਰੋਗ ਨਹੀਂ ਹੋਵੇਗਾ ਜਿਹੜਾ ਸਾਧਿਆ ਨਾ ਜਾ ਸਕੇ, ਜਿਹਦਾ ਇਲਾਜ ਨਹੀਂ ਹੈ, ਇਸ ਤਰ੍ਹਾਂ ਦਾ ਉਹਨੂੰ ਕੋਈ ਅਸਾਧ ਰੋਗ ਨਹੀਂ ਹੋਵੇਗਾ। ਪੰਡਿਤ ਦੇਹੀ ਅਰੋਗ ਪੁੰਨ, ਧਰਮ ਜਾਨ ਫਲ ਸਤ। ਪੁਰਵਲੇ ਧਰਮ ਪੁਰਵਲੇ ਕਰਮ, ਮੁਕਤੀ ਨਹੀਂ ਮਿਲੀ, ਸਹਿਜ ਤੱਕ ਨਹੀਂ ਪਹੁੰਚ ਸਕਿਆ, ਫਿਰ ਜਨਮ ਹੋਇਆ, ਇਹ ਸੱਤ ਚੀਜ਼ਾਂ ਤੇ ਉਸਦੇ ਕੋਲ ਹੋਣਗੀਆਂ। ਸ਼ੁਭ ਕੁਲ ਜਨਮ ਸਰੂਪ ਤਨ ਭੂਪ ਭੋਗ ਆਪਤ, ਪੰਡਿਤ ਦੇਹੀ ਅਰੋਗ ਪੁੰਨ, ਧਰਮ ਜਾਨ ਫਲ ਸਤ। یہ ایویں نہیں پراپت ہونیاں. کبھی سنتوگ سنگھ جی نے تے لکھے اورنگزیب پچھلے جنم وچ بڑا وڈا تپیشور سی، دان بڑا کیتا سی، پر جویں عام کہاوت ہے تپوں راج تے راجو نرک. پچھلے جب تب کر کے کچھ سادھنا کر کے پاویں کچھ کامنا کر کے کیتی ہوئے تو کامنا ہن پوری ہو رہی ہے، ہن اینے بھوگ پدارت راج ستا تو گمنڈ ہنکار تپوں راجو نرک. ایک کہاوت غلط نہیں ہے. دانگ پرا پوربین بھجنتے مہیپتے، جو اتنا چوٹی دا دھنوان ہے تے گیانوان نہیں ہے، ادا پوربلا دان ہی ہے، بھگتی نہیں ہے، جب تپ نہیں ہے. دھنوان تے چوٹی دا ہے، گنوان نہیں ہے. دھنوان تے چوٹی دا ہے، باقی کوئی ربی گن نہیں ہے، اس دا پوربلا صرف دان ہے. گرو ارجن دیو جی مہاراج دانگ پرا پوربین بھجنتے مہیپتے، اتے پوربلا دان ہے، گیان نہیں ہے، یہ کل جپ تپ نہیں ہے، سادھنا نہیں ہے، کوئی پوربلی ہوندی تے کھیڈ بنتی. پر دان بڑا کیتا ہے تو دھنوان ہے چوٹی دا، سارے وسیلے بنتے گئے، دھن دریا دی طرح آندا گیا. ایک منک خون پسینہ سارا دن ایک کر لیندا ہے، کئی دفعہ روٹی نہیں بنتی ہوتی. کئی کوٹ گھالے تھک پائیں، کئی کوٹ بیٹھت ہی کھائیں. اتھے چندر لوک نہیں ہے، اتھے سوریے لوک نہیں ہے، جتھے میں پہنچیا اس سورج دی پہنچ نہیں ہے، جتھے میں پہنچیا جس پوری دے اتھے اس چندرما دی پہنچ بھی نہیں ہے، اتھے بشنو دی پہنچ نہیں ہے، اتھے اندر دی پہنچ بھی نہیں ہے. بڑی وڈی گل. تے پاوس سندھ دھوپ نہیں چھیا، تے اتپت پرلو نہیں، اتھے اتپتی کرن والا برہما نہیں ہے، نہیں ہے. برہما ہی اتپتی کردا ہوئے ایسی اتھے منوت نہیں ہے، وشنو ہی پالنا کردا ہوئے اس طرح دی منوت اتھے نہیں ہے. وشنو نہیں ہے، شیو نہیں ہے، سوریے نہیں ہے، چندرما نہیں ہے، اندر نہیں ہے. تے پاوس سندھ دھوپ نہیں چھیا، تے اتپت پر لو نہیں، جیون مرت نہ اتھے جمنا نہ اتھے مرنا، اے دونوں بھی نہیں ہے. دس دے پینے کی نہیں ہے، کی نہیں ہے. جیون مرت نہ دکھ سکھ بیاپے، اے بھی سن لو، جتھے اتھے دکھ نہیں ہے اس طرح دے سکھ بھی کوئی نہیں، اے سکھ بھی کوئی نہیں. اے جڑے دنیاوی جنہاں نوں اسی سکھ کہہ دیندے ہاں، کیونکہ ہر سکھ نال دکھ جڑے ہویا ہے، کوئی سکھ کلا نہیں ہے. جیویں ایک سکے دے دو پہلو ہوندے نے، ہر سکھ نال دکھ جڑے ہویا ہے، ہر جنم نال مرن جڑے ہویا ہے، ہر خوشی نال غمی جڑی ہوئی ہے، ہر حادثے نال رونا جڑے ہویا ہے، ہر نفے نال نقصان جڑے ہویا ہے، ہر سوپن کروپتا چ بدل جاندا ہے بڑے پہ. کوئی ایسا سوپن نہیں جہدے پیچھے کروپتا چھپی ہوئی نہیں ہے، کوئی ایسا جنم نہیں جہدے پیچھے مرن چھپیا ہوا نہیں. یہ تو دو رنگی ہے، تو جب دو رنگی ہے، یا دونوں قبول کرے یا منک دوہاں تو اچا اوپر اٹھے. سہج دے یہ دونوں نہیں ہے، نہیں ہے. جیون مرت نہ دکھ سکھ بیاپے، سن سما دوں تے نہ، اتھے سن دے آسن ہے، سمادھان ہے، سمادھی ہے، سمادھان ہے، سمسیا نہیں ہے، سمسیا نہیں ہے، کسی پرکار دی کوئی سمسیا نہیں ہے، سمادھان ہے، سمادھی ہے. ارد ارد دوں تے نہیں، رات دنس تے نہیں، اتھے چھوٹا بھی کوئی نہیں، وڈا بھی کوئی نہیں، سما بھی نہیں ہے، کال بھی نہیں ہے، وقت بھی نہیں ہے. سما ہے اتھے، اتھے سما بھی نہیں، جتھے میں رہنا اتھے سما بھی نہیں ہے، کوئی چھوٹا تے وڈا بھی نہیں. ارد ارد دو تے نہیں، رات دنس تے نہیں، دن تے रात भी नहीं है। तन में हर है, हर में तन है, सर्व निरंतर सोई रहे। ये जड़ा सारा पसारा तुसी मनदे हो ए बनारस दे लोको, ऐते नहीं है, ऐते नहीं है। चलो फिर दसो की है सहज की अकथ कथा। वो अकथ है, वो मैं नहीं दस सकता, वो मैं नहीं कह सकता। जिड़ा कह सकता कह देता है, ये नहीं है। ना विष्णु है, ना शिव है, ना ब्रह्मा है, ना सूरज है, ना चंद्रमा है, ना दिन है, ना रात है, भाव समा भी नहीं है। ना इंद्र है, ना जन्म है, ना मरण है, ऐसे सारे नहीं है। उथे नहीं है जिथे मेरा वास है। की है फिर उथे? ये अगत नहीं कह सकते। उसे नहीं, उसे ही अवस्था नो, उसे ही पसारे का जिक्र महाराज अज कर रहे ने। सुन मन अकथ कथा हर नाम, ते जिसका कथन भी नहीं हो सकता किवें सुने है। कथन जिसका हो सकता है वो कन सुन देने, तो उसनु सुनना है। जिनू जबान कथन नहीं कर सकती ते कन सुन भी नहीं सकते, फिर किवें सुनी है ते किवें कथन करिए। अखी बाजों वेखना बिन कन्ना सुनना, पैरां बाजों चलना बिन हत्थां करना, जीभे बाजों बोलना इस जबान तो बिना, इन्ना कन्ना तो बिना। सिर्फ असी ध्यान अंतर कर सकते हैं, वो साढ़े ध्यान ने सुनना। ये दृष्ट अंदर नहीं जा सकती, अखां दी अंदर कोई पहुंच नहीं है। ते जे किसे शरीर दी चीरा फाड़ी करके अंदर जात भी मारी है, फिर भी उत्थे तक ये दृष्ट नहीं पहुंचेगी जिथे दा जिक्र धन गुरु रामदास जी महाराज कर रहे हैं। नहीं तो सारे डॉक्टर पहुंच जाते जिहड़े ऑपरेशन करते हैं, जिहड़े बड़े बड़े सर्जन ने, वो ते पहुंच गए होंगे। उते रोज चीरा फाड़ी पे कर दें, उते कदों दे देख लेंदे। दृष्ट उथे तक नहीं पहुंचती, उस अनाहद नूं एक कान नहीं सुन दे, और उस महारस नूं ए जबान नहीं मानती, नहीं मान सकती। उस महासरूप नूं ए हाथ नहीं पकड़ सकते, उस महासुगंध नूं ए नासका नहीं सूंघ सकती। ऐ मन तू उसनो सुन, तू किवें सुने? मन बाहर ना जावे तो इहदे वास्ते की करिए। कबीर कहिंदे ने मूंद लिए दरवाजे, आपां इह दरवाजे ही बंद कर दिते ने। क्या अखां ते पट्टी बन ली है, कन्ना दे जरोई पा लीए, ते जबान नाल मौन धारण कर लिया, कुछ खांदे पींदे ने? इस तरह की कोई गल नहीं। अखां नाल वेखदा, पर जिस वक्त मैं ध्यान साधना दे बैठना, इन्हां अखां दे राही अपने ध्यान नूं बाहर नहीं जाण देना, इन्हां कन्ना राही भी, इस खलड़ी राही भी, इस रसना राही भी। जवान जप रही है वाहेगुरु, वाहेगुरु कन सुन रहे ने। ये तो एक पहली स्टेज है, इहदे नाल इन्हां द्वारा नूं बंद करना है। थोड़ा जिहा ध्यान नूं इन्हां दरवाजियां तक ले आना है। इतना लियाण दे कोई सफल हो जाए, अगे परमात्मा आप खेड बनांदा है, आप खेड बनांदा है। वो मनुख दे वस की खेड नहीं है, नहीं है। इस वास्ते नाम दान किसी को मंगण ना जाया करो, ते भूल के भी वो ही आख देन जिन्हां नूं कक्ख दा पता ही नहीं। ये ते जपना पेगा अपना ध्यान, जद इंद्रिया दे कोल आएगा, इंद्रिया दे राही ध्यान बाहर पता नहीं किते किते भटकदा। पहले इन्हां दरवाजिया दे कोल आ जाए, फिर उस प्रभु ने आप अंदर पहुंचना, फिर खेड जो है उसने जो है बनानी है। वो खेड अंदर चलती पई है, एक शब्द मेरे प्राण बसते हो ते प्राणा च रमे हो अनहद बाणी नाद वजाया उते वज रहा है। ठाकर हमरा सद बोलनता जिड़ा सदा वेखदा पे है सदा बोलदा पे है उनु मनुख वेखण वाला बन जांदा है इना अखां तो बिना उसनु मनुख सुनन वाला बन जांदा है इस कन्ना तो बिना उदा महारस ओ माणन लग पैंदा इस जबान तो बिना उदा दामन पकड़ लैंदा इना हत्थां तो बिना उन्हों स्पर्श कर लैंदा है उस महासुगंध नूं सूंघ लैंदा है इस नासका तो बिना। कि जद कोई उन्हों कहिंदा है अकथ करो कथन करो कह देंदा अगम अगोचर इन्हां इंद्रियां दी पहुंच तो परे अकथ वह केवल मन सुन सकदा है मन रस माण सकदा है मन उस सुगंध नूं सूंघ सकदा है मन उस परम शक्ति दा परम स्वरूप अत्यंत सुहप्पन वेख सकता है और जिस दिन वेखेगा एक छिन्न मात्र फिर बाहर दी सारी भटकना मिट जाएगी। बाहर ढूंढन ते छूट परे गुर घर ही माए दिखाया। कत जाइए रे स्वामी रामानंद कत जाइए रे घर लागो रंग मेरा चित न चलत मन पायो पा। मन हुण पिंगला हो गया भटकना मिट गई मन टिक गया भटकना मिट गई क्यों इहदे पैर टुट गए ने। वासना करके बाहर दौड़दा सी कामना करके बाहर दौड़दा सी इहदे पैर ही तोड़ दिते टुट गए। कामना इसनों बाहर भजाई फिरदी सी तरह तरह की वासना इसनों बाहर भजाई फिरदी सी पैर ही टुट गए हुण बजे किथे। इसे नूं महान शायर गालिब ने अपने ढंग नाल बयान किया कह दें भी मेरे टूटे हुए पाए तलब का मुझ पे ऐसा है कि जो मेरे पैर टूट गए बड़ा एहसान है मेरे से बहुत वड्डा एहसान है। मेरे टूटे हुए पाए तलब का मुझ पे ऐसा है तुम्हारे दर से अब उठकर कहीं जाया नहीं जाता। मोहब्बत असल में मखमूर वो राज़े हकीकत है समझ में आ गया है फिर भी समझ आया नहीं जाता। मोहब्बत के लिए कुछ खास दिल मखसूस होते हैं ये वो नगमा है जो हर साज पे गाया नहीं जाता। कहिंदा हुण मैं किस तरह कथन करा नहीं कह सकता भटकना सारी मिट गई पैर ही टुट गए। उस अवस्था का जिक्र धन गुरु रामदास जी महाराज अज दे पावन पवित्र वाक दे च कर रहे ने। समा हो गया ए मन उसनु सुन जिदा कथन ए जबान नहीं कर सकती फिर कौन कथन करेगा। ठाकर हमरा सद बोलनता वो आप ही बोलदा पिया नु सुन उदी धुन अनाहद नाद है जिदन सुनेगा फिर होर कोई सुनना चंगा ही नहीं लगेगा। मैं वेखिया उस ब्रह्म ज्ञानी नूं जो कानपुर दे च ने कई सज्जन उन्होंने मिल के आए ने कनेडा तो आए ने ज्ञानी बलविंदर सिंह जी पिछे बैठे ने कहिंदे मैं फिर तीजी चौथी दफा मिलन गया मिल के आया हुण वो गुरुद्वारे नहीं आउंदे। एक दिन मैनूं साध कह दिता सीधी गल भावें उन्हों 40 साल पहले मैं कहा सी सवेरे अभ्यास करिया कर कि इत्थे उंगदा रहना संगत दे च एवें झूठे खांदा रहना दो तीन घंटे बैठा रहना फिका फिका अभ्यास करके आया कर खेड उसकी जल्दी बन गई। एक दिन गुफ्तगू जिहड़ी चल रही सी इसे समा ना जाया करा मैनू कहण लगे ज्ञानी जी थोड़ी कथा हुण इन्नी फिक्की प्रतीत आउंदी है मेरे रस दे च फर्क पैंदा मैं इस वास्ते सुनन नहीं आउंदा बुरा ना मनायो। मैं कि मैं थानू कदों आखे सुनन आओ तुसी इस कथा तो अगे चले गए एदी लोड़ नहीं है। साफ गया कहिंदा हर वक्त सत्संग बनिया रहिंदा हर वक्त हुण इस तरह दे सत्संग दे च बैठण नूं भी जी नहीं करदा। रोज आउंदा सी मेरे कोल 5-10 मिंट बैठना एक दिन हिम्मत नाले कह दिता कहने ज्ञानी जी इन्नी फिक्की प्रतीत आती है थोड़ी कथा بیٹھن نو جی نہیں کرتا. اتنی اگمی کتھا چل دی ہے کہ میں تھانو کہہ سکتا چل دی رہن دی کدی بند ہون دی نہیں ہون دی نہیں. ٹھاکر ہمرا صد بولنتا صدا بولدا پے صدا بولدا پے. جو صدا بولدا پے جڑا ایک دفعہ انہوں سن لیندا ہے باقی سب کچھ پکا ہو جاندا ہے. مہارس آ گیا سب کچھ ایک پاسے ہو جاندا ہے. ایسا منک ہر وقت ستسنگ دے چے ایسا منک ہر وقت پربھو نال جڑیا ہوا ایسا منک کدی بچھڑدا ہی نہیں. ملیا ہوئے نہ بچھڑے ایک دفعہ مل پیا پھر بچھوڑا نہیں ہے. سنسار دے جو کچھ ملتا ہے بچھڑتا ہے. اگر نرنکار بھی مل کے بچھڑے پھر تو بھی سنسار دا ہی حصہ ہویا اور کی ہے. جگت دے پروار ملتا ہے بچھڑتا ہے کاروبار ملتا ہے بچھڑتا ہے. ایک دن نہیں رواں گے اسی کاروبار چلتا پہ کسی اور دے ہتھاں چ ہوئے گا. جو کچھ بھی ملتا ہے وہ ساتھوں بچھڑتا ہے یا اسی اس تو بچھڑنے ہیں. جس دن پرماتما نال منک جڑتا ہے نہ پرماتما بچھڑتا ہے نہ اسی اس تو بچھڑنے ہیں. او صدیوی ملا پاؤں ہے اس دا ہی میرے پادشاہ ذکر کر رہے ہیں. اکری ارتاب سرمن کرو ایک دفعہ پیار نال آکھو سات نام شری واہ گرو. ہاں جی ایک تال وچ ہے بیراڑی راگ اور یہ دو پدا ہے اور اس دے اوپر منگلا چرن ہے. وہ واحد ہے ایک ہے جس تو اتپتی پالنا ناس ہو رہا ہے. وہ ست سروپ ہے اسے تو سارا گیان آؤں ہے گرو ہے. اور وہ بخشند ہے کرناکر ہے دیالو ہے کرپالو ہے کریم ہے رحیم ہے پرساد ہے. ہاں جی من جس دا کتھن ہی نہیں ہو سکتا اس ہری نام دی کتھا نو سن اس نو سن. ہاں جی جے کدرے تم گرو دی مت دھارن کر کے رمے ہوئے دا جپ ارم کر دے میں رام دا جپ ارم کر دے میں تو تینوں ساریاں ردیاں دی پراپتی ہو جائے پدارتھاں دی تینو ساری سدیاں دی پراپتی ہو جائے شکتی دی اور تینو ساری بدھ دی پراپتی ہو جائے سارے گیان دی تینو سارا گیان پراپت ہو جائے. گیان دیاں تین دھاراواں نہیں سارے دا سارا مکمل گیان تینو پراپت ہو جائے تینو ساری شکتی پراپت ہو جائے تینو سارے پدارت پراپت ہو جان جے گرو دی مت دھارن کر کے تو ایسے پربھو دا جپ کرے. ہاں جی بے شمار پران گرنتھ نے تے بے شمار انہاں دی ویاکھیا ہے. وہ بھی اسے اکھت ہری نام دی مہمانو بیان کر رہے نے کہہ رہے نے کہہ رہے نے. ہاں جی تیس کروڑ دیوتے دیوے شکتی رکھن والے تے انہاں دے نال انہاں دے ایش شیو جی دراصل اس مرم نو اس مرم تک انہاں 33 کروڑ تے سمیت شیو جی دی پہنچ نہیں ہے پہنچ نہیں ہے. انہاں نے بھی مرم نو نہیں جانیا اس بھید نو نہیں جانیا. کدرے ایسا نہ سمجھ لینا کسی مہاپرش دی میں توہین کر رہا اوتار نہ پاویں انت پرمیشر پار برہم بین. بہت بڑا دھیانی ہے شیو بہت بڑا گیانی ہے شیو پر گرو گرنتھ صاحب دی بانی کہندی ہے مرم بھید یہ اودی پکڑ دے چ نہیں آیا. اودی طرز زندگی دس دی جو کچھ جیون دے چ ہویا. تو مہاراج کہہ رہے نے بھید انہاں دیوتیاں نے نہیں جانیا شیو جی نے نہیں جانیا. ہاں جی जितने भी प्रभु ने बनाए ने अपनी अपनी बुद्ध नाल सारे गायन करते ने कि जो देवत्यां दे संगीतकार ने गण गंधर ए भी गा गा के उसे दा बखान कर रहे ने और कह रहे ने मरद राज साड़ी पकड़ दे च नहीं आया नहीं आया नहीं आया। हां जी सतगुरु देव जी महाराज फरमांदे ने